ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਕਿ ਉਦਮ ਕਰਕੇ ਹਰ ਰੋਜ਼ ਗੁਰੂ ਦਰਬਾਰ ਵਿੱਚ ਪਹੁੰਚ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸ਼ਾਮ ਦੇ ਦੀਵਾਨ ਵਿੱਚ ਇੱਕ ਸਲੋਕ ਦੀ ਵਿਚਾਰ ਆਪਾਂ ਕੀਤੀ ਸੀ ਕਿ ਬਸੰਤ ਦੀ ਰੁੱਤ ਕਿਵੇਂ ਮਨੁੱਖ ਦੇ ਜੀਵਨ ਵਿੱਚ ਆਉਂਦੀ ਹੈ। ਉਹਦਾ ਅੱਧਾ ਹਿੱਸਾ ਅੱਜ ਵਿਚਾਰਿਆ ਜਾਵੇਗਾ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਪਹਿਲ ਬਸੰਤੈ ਆਗਮਨ। ਬਸੰਤ ਰੁੱਤ ਆਉਣ ਤੋਂ ਪਹਿਲਾਂ ਜਿਹੜਾ ਮੌਸਮ ਹੈ, ਜਿਹੜੀ ਦਸ਼ਾ ਹੈ, ਉਹ ਕਿਵੇਂ ਦਾ ਹੈ? ਜਦੋਂ ਅਜੇ ਬਸੰਤ ਆਇਆ ਨਹੀਂ, ਕਿਵੇਂ ਪੱਤੇ ਚੜੇ ਹੋਏ ਨੇ, ਕਿਵੇਂ ਵੈਰਾਨਗੀ ਹੈ, ਕਿਤੇ ਕੋਈ ਪੱਤਾ ਨਹੀਂ, ਕਿਤੇ ਫੁੱਲ ਨਹੀਂ, ਰੁੱਖ ਬਿਲਕੁਲ ਸੁੰਨਸਾਨ ਖੜੇ ਨੇ, ਬਰਫ਼ ਪੈਂਦੀ ਹੈ, ਪੋਹ ਦੇ ਦਿਨ ਹਨ। ਉਹ ਜਿਹੜੀ ਇੰਨੀ ਠੰਢ ਹੈ, ਉਸਨੇ ਹਰ ਇੱਕ ਰੁੱਖ ਦੇ ਪੱਤੇ ਸੁਕਾ ਦਿੱਤੇ, ਜ਼ਮੀਨ ਤੇ ਡਿੱਗ ਪਏ। ਤਾਂ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ। ਅੱਜ ਦੇ ਬਚਨ ਵਿੱਚ ਹਜ਼ੂਰ ਨੇ ਕਿਹਾ ਕਿ ਜੇ ਤੂੰ ਆਪਣੇ ਜੀਵਨ ਵਿੱਚ ਬਸੰਤ ਲਿਆਉਣੀ ਹੈ, ਜੀਵਨ ਹਰਾ ਭਰਾ ਕਰਨਾ ਹੈ, ਜੀਵਨ ਖੁਸ਼ੀਆਂ ਨਾਲ ਭਰਪੂਰ ਬਣਾਉਣਾ ਹੈ, ਤਾਂ ਤੂੰ ਆਪਣੇ ਜੀਵਨ ਦੀ ਉਸ ਦਸ਼ਾ ਦਾ ਵਿਚਾਰ ਕਰ ਜਿਹਦੇ ਵਿੱਚ ਬਸੰਤ ਨਹੀਂ ਹੈ, ਜੀਵਨ ਸੁੱਕਿਆ ਹੋਇਆ, ਪੱਤੇ ਚੜੇ ਹੋਏ ਨੇ। ਉਹਦਾ ਵਿਚਾਰ ਕਰਨਾ ਚਾਹੀਦਾ, ਉਹਦੇ ਬਾਰੇ ਸਰਵੇਖਣ ਕਰਨਾ ਚਾਹੀਦਾ, ਮੁਤਾਲਿਆ ਕਰਨਾ ਚਾਹੀਦਾ ਹੈ ਕਿ ਇਹ ਕਿਉਂ ਸੁੱਕ ਗਿਆ, ਇਹਦੇ ਕੀ ਕਾਰਨ ਨੇ, ਪੱਤੇ ਕਿਉਂ ਚੜੇ ਨੇ। ਤਾਂ ਉਸ ਵਕਤ ਫਿਰ ਬਸੰਤ ਦੇ ਆਉਣ ਦੀ ਇੱਕ ਆਹਟ ਹੈ, ਬਸੰਤ ਦੇ ਆਉਣ ਦੀ ਸੰਭਾਵਨਾ ਹੈ। ਸਤਿਗੁਰੂ ਨੇ ਜਿਵੇਂ ਕਿ ਕੱਲ ਬਸੰਤ ਦੀ ਵਾਰ ਦਾ ਜ਼ਿਕਰ ਕੀਤਾ ਗਿਆ ਸੀ, ਵੈਸੇ ਤਜਰਬੇ ਵਾਲਿਆਂ ਦਾ ਇਹ ਕਥਨ ਹੈ ਕਿ ਬੰਦੇ ਦੇ ਜੀਵਨ ਵਿੱਚ ਹਰ ਰੋਜ਼ 24 ਘੰਟਿਆਂ ਵਿੱਚ ਇੱਕ ਵਾਰੀ ਇੱਕ ਬੂਟਾ ਉੱਗਦਾ ਹੈ। ਬਾਬਾ ਫਰੀਦ ਜੀ ਨੇ ਵੀ ਬਚਨ ਕੀਤੇ, ਇੱਕ ਬੂਟਾ 8 ਪਹਿਰਾਂ ਬਾਅਦ ਹਰ ਇੱਕ ਸਰੀਰ ਵਿੱਚ ਉੱਗਦਾ ਹੈ ਤੇ ਫਿਰ ਸੁੱਕ ਜਾਂਦਾ ਹੈ, ਉੱਗਦਾ ਤੇ ਫਿਰ ਸੁੱਕ ਜਾਂਦਾ ਹੈ। ਉਦਾਹਰਣ ਦਿੱਤੀ ਗਈ ਹੈ, ਕੋਈ ਕੋਈ ਬੰਦਾ ਉਸ ਬੂਟੇ ਨੂੰ ਸੰਭਾਲ ਲੈਂਦਾ, ਅੱਗ ਤੋਂ ਬਚਾ ਲੈਂਦਾ, ਗਰਮੀ ਤੋਂ ਬਚਾ ਲੈਂਦਾ ਤੇ ਫਿਰ ਸਹਿਜੇ ਸਹਿਜੇ ਉਹ ਬੂਟਾ ਅੰਦਰ ਵੱਡਾ ਹੋਣ ਲੱਗ ਪੈਂਦਾ, ਇੱਕ ਦਿਨ ਫੁੱਲਾਂ ਤੱਕ ਚਲਾ ਜਾਂਦਾ ਤੇ ਇੱਕ ਦਿਨ ਫਲ ਤੱਕ ਚਲਾ ਜਾਂਦਾ। ਜਿੱਦਣ ਫਲ ਲੱਗ ਜਾਂਦੇ ਨੇ ਉਹਨੂੰ ਕਹਿੰਦੇ ਨੇ ਸਫਲ। ਸਫਲ ਦਾ ਮਤਲਬ ਫਲ ਸਹਿਤ, ਕਿ ਇਹਦੀ ਜ਼ਿੰਦਗੀ ਨੂੰ ਉਹਨੂੰ ਫਲ ਲੱਗ ਗਿਆ ਨਾਮ ਦਾ। ਤਾਂ ਉਸ ਅੰਦਰਲੇ ਇੱਕ ਬੂਟੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੀਤਾ ਗਿਆ। ਧਿਆਨ ਦਿਓ, ਬਾਬਾ ਫਰੀਦ ਜੀ ਦਾ ਹੀ ਇੱਕ ਸਲੋਕ ਲੈ ਲਈਏ, ਜਿਹੜਾ ਵੀ ਚਿੰਤਨ ਕਰੀਏ ਉਸੇ ਵੇਲੇ ਉਹ ਮਨੁੱਖ ਦੇ ਹਾਜ਼ਰ ਹੋ ਜਾਂਦਾ ਹੈ। ਪਾਰਜਾਤ ਇੱਕ ਰੁੱਖ ਹੈ, ਸੁਖਮਣੀ ਸਾਹਿਬ ਵਿੱਚ ਵੀ ਬਚਨ ਆਏ ਨੇ, ਕਾਮ ਧੇਨ ਗਊ ਦੀ ਗੱਲ ਵੀ ਕੀਤੀ ਗਈ ਹੈ ਤੇ ਪਾਰਜਾਤ ਰੁੱਖ ਦੀ ਵੀ ਗੱਲ ਕੀਤੀ ਗਈ। ਤਵੱਜੋ ਦੇਣਾ, काम तेन पार जात हर हर रुख, एक रुख का वर्णन किया गया। तो पार जात का जिहड़ा स्वर्ग का रुख मनिया गया है, उदे बारे एक गल प्रचलित है कि स्वर्ग विच एक पार जात रूपी रुख है, तां उदे थले बैठ के बंदा जेड़ी चीज का ध्यान करता है वह प्रगट हो जाती है। उदे थले बैठ के जो भी मंगे, जे उन्हें घोड़े का चिंतन किया घोड़ा आ गया, हाथी का किया हाथी आ गया, सोने का किया सोना प्रगट हो गया, खाण वास्ते कुछ मंगया एकदम सामने आ गया, तो एकदम वो पार जात जिहड़ा रुख है वो मनिया गया। कहिंदे स्वर्ग दे विच है, मैं केवल एक दुनिया विच चलदे विचार दी गल तुहाडे नाल सांझी कर रहा, गुरमत इनू मनदी जां नहीं इह गल वक्री है वी रुख कित्थे है। सतगुरां ने जदों इस रुख की गल सुनी कि इहदे थले बैठियां जो भी आदमी नूं चाहीदा उस वेले मिल जांदा है, तां उहनां ने दस्सिया इहदे बड़ा वड्डा खतरा है, इह बड़ा वड्डा खतरा है, ते खास करके उस बंदे वास्ते जिहदे अंदर तृष्णा ज्यादा है ते जिदे अंदर ईरखा ज्यादा है, उदे वास्ते यह रुख बड़ी खतरनाक चीज है, उदे वास्ते बड़ा खतरा है, क्योंकि ईरखा जिदे नाल है, डर जिदा है, उस वेले प्रगट हो जाता है, उस वेले सामने आ जाता है। ते कहिंदे इस रुख थले एक आदमी बैठ गया ते चेता कर लिया किते जंगली जानवर शेर नू, ते शेर उस वेले प्रगट हो गया, क्योंकि उत्थे जो कुछ सोचना है उत्थे वापर जाना, तां उहने अपनी मौत आप मंग ली। तां जिहड़ा ईरखा बस मनुख है उत्थे अपने दुश्मन नू चेते करेगा, वह प्रगट हो जाएगा, वह भी नुकसानदायक है। सतगुरां ने फिर बचन किया, कहन लगे रुख कोई बहुता कामयाब नहीं, इहदे थले तां जो मंगी उही मिल जांदा है, ते इह ते बड़ा गलत है, मिलना उह चाहीदा जो बंदे लई ठीक है, आदमी जो मंगे उह मिल जाए इह ठीक नहीं है, ध्यान देना। इह दो गल्लां ने, असीं जो कुछ मंगने आ उह सारा कुछ ही मिल जाए बड़ा खतरनाक, उहदे विच बड़ा खतरा। जे वैसे बंदा चाहुंदा है, बड़ी बड़ी खोज करने आसी, बड़े बड़े जग्यासू ने, वैसे आप भी नहीं आते, दर्शन भी नहीं किते, फोन ते गल करते ने कि गुरु ग्रंथ साहब का कोई शब्द है छोटा जिहा वड्डा ना होवे, तां जिस नूं पढ़िए ते सारियां इच्छावां पूरियां हो जाण, सारियां इच्छा पूरियां, जो मैं चाहुंदा उस तरह हो जाए। हुण आदमी नूं ते जे इहदी इच्छा पूरी करन लगो तां पता नहीं शाम तक किन्ने लोकां नूं इस धरती तों विदा करदा है, क्योंकि किन्ने दुश्मन ने, किन्नियां नाल दुख है, किन्नियां नाल ईरखा है। तां सतगुरां ने एक कोड ला दिता, सेंसर ला दिता, बई जो तूं मंगेगा वह सारा नहीं मैं देना, क्योंकि तेनूं मंगण दी जाच ही कोई नहीं, तूं गलत मंग रहा। ता जो कुछ बंदा मंगता है वो सारा कुछ मिले, ये बड़ा खतरनाक है। सतगुरु ने कहा नहीं, मैं तेनू मंगण तो पहला मंगण दी जाच सिखाउणी चाहुंदा कि मंगना की है, फिर तू मंगी फिर तेरे वास्ते सुखदाई हो जाएगा। इस करके जिंदगी दियां जिन्नियां मंगा ने, जिन्नियां लोड़ां ने शरीर दियां, उहदे वास्ते गुरु साहिब ने दो तीन तरीके सानू दिते। वो तीन तरीके किहड़े सन? तीन तरीके सन, पहला सी सेवा कर, दूसरा सी सिमरन कर, ते तीसरा सी अरदास कर। अरदास का मतलब की है? अरदास का भाव यह हुंदा है कि मैं ये चीज मंगन लगा, ये पता नहीं मेरे वास्ते सुखदाई है, ਜਾਂ ਕੱਲ ਨੂੰ ਦੁਖਦਾਈ ਬਣ ਜਾਏ। ਜੇ ਤਾਂ ਠੀਕ ਹੈ ਤੁਸੀਂ ਦੇ ਦਿਓ, ਜੇ ਠੀਕ ਨਹੀਂ ਤੇ ਵੇਖ ਲੈਣਾ, ਕਿਉਂਕਿ ਗੁਰੂ ਜਿਹੜਾ ਹੈ ਤ੍ਰੈ ਕਾਲ ਦਰਸ਼ੀ ਹੁੰਦਾ ਹੈ। ਤ੍ਰੈ ਕਾਲ ਦਾ ਮਤਲਬ ਲੰਘੇ ਸਮੇਂ ਨੂੰ ਵੀ ਵੇਖਿਆ, ਆਉਣ ਵਾਲੇ ਸਮੇਂ ਨੂੰ ਵੀ ਵੇਖ ਰਿਹਾ ਤੇ ਵਰਤਮਾਨ ਨੂੰ ਵੀ ਦੇਖ ਰਿਹਾ। ਇਸ ਕਰਕੇ ਉਹ ਸਾਰੀਆਂ ਸਾਡੀਆਂ ਮੰਗੀਆਂ ਹੋਈਆਂ ਚੀਜ਼ਾਂ ਦਏਗਾ ਨਹੀਂ, ਇਹ ਗਲਤ ਹੋ ਜਾਏਗਾ। ਸਾਰੀਆਂ ਸਾਡੀਆਂ ਮੰਗੀਆਂ ਹੋਈਆਂ ਚੀਜ਼ਾਂ ਕਦੀ ਠੀਕ ਹੀ ਨਹੀਂ ਹੁੰਦੀਆਂ, ਉਹਨਾਂ ਵਿੱਚ ਬੜੀਆਂ ਚੀਜ਼ਾਂ ਗਲਤ ਹੁੰਦੀਆਂ ਨੇ, ਪਰ ਲੋਕ ਤਾਂ ਗੁਰੂ ਨੂੰ ਗੁਰਦੁਆਰੇ ਨੂੰ ਮਾਪਦੀ ਇਸ ਚੀਜ਼ ਨਾਲ ਨੇ ਕਿ ਉੱਥੇ ਗਏ ਸੀ ਕੁਝ ਮਿਲਿਆ ਕਿ ਨਹੀਂ। ਫਿਰ ਗੁਰੂ ਬਦਲ ਲਈਏ, ਹੋਰ ਬਣਾ ਲਈਏ ਕੋਈ, ਤਾਂ ਇਹ ਨਹੀਂ ਪਤਾ ਵੀ ਜੋ ਕੁਝ ਮੰਗਿਆ ਸੀ ਉਹ ਗਲੇ ਦੀ ਜੰਜੀਰ ਸੀ, ਗਲੇ ਦੀ ਫਾਂਸੀ ਸੀ, ਜੀਵਨ ਦਾ ਦੁੱਖ ਸੀ, ਇਸ ਕਰਕੇ ਨਹੀਂ ਮਿਲਿਆ। ਤਾਂ ਪਾਰ ਜਾਤ ਰੁੱਖ ਦੀ ਗੱਲ ਕੀਤੀ ਗੁਰਬਾਣੀ ਵਿੱਚ, ਪਰ ਇਹ ਗੱਲ ਕਹੀ ਮੈਂ ਇੱਕ ਐਸੇ, ਗੁਰੂ ਸਾਹਿਬ ਨੇ ਬਚਨ ਕੀਤੇ, ਇੱਕ ਐਸੇ ਰੁੱਖ ਦੀ ਗੱਲ ਕਰਾਂਗਾ ਜੋ ਦਿੰਦਾ ਤੇ ਹੈ, ਜਿਹੜਾ ਪਦਾਰਥ ਘੱਟ ਦਿੰਦਾ ਤੇ ਤ੍ਰਿਪਤੀ ਜ਼ਿਆਦਾ ਦਿੰਦਾ ਹੈ। ਪਦਾਰਥ ਵੀ ਦੇ ਦਿੰਦਾ ਹੈ, ਨਾਮ ਦਾ ਜਿਹੜਾ ਰੁੱਖ ਹੈ, ਗੁਰਬਾਣੀ ਦਾ ਜਿਹੜਾ ਰੁੱਖ ਹੈ, ਪਦਾਰਥ ਵੀ ਮਿਲ ਜਾਂਦੇ, ਪਰ ਇੰਨੇ ਨਹੀਂ ਮਿਲਦੇ ਜਿੰਨੇ ਅਸੀਂ ਮੰਗਾਂਗੇ, ਥੋੜੇ ਥੋੜੇ ਮਿਲਣਗੇ, ਜਿੰਨੀ ਕੋਈ ਜ਼ਰੂਰਤ ਹੈ ਜਾਂ ਜਿੰਨੀ ਸਾਡੀ ਪ੍ਰਾਲਬਧ। ਪਦਾਰਥ ਨਾ ਮਿਲੇ ਅਰਦਾਸ ਨਾਲ, ਖਿਆਲ ਰੱਖਣਾ, ਜੇ ਉਹ ਅਰਦਾਸ ਹੋਈ, ਪਦਾਰਥ ਭਾਵੇਂ ਨਾ ਮਿਲਿਆ ਪਰ ਰਜੇਵਾਂ ਜ਼ਰੂਰ ਮਿਲ ਜਾਏਗਾ। ਇਸ ਕਰਕੇ ਗੁਰਸਿੱਖੀ ਦੇ ਵਿੱਚ ਬੜੇ ਬੜੇ ਪਿਆਰੇ ਸ਼ਬਦ ਵਰਤੇ ਗਏ ਅਰਦਾਸ ਵਿੱਚ। ਜਿਹੜੇ ਸਮਝਦਾਰ ਸਿੱਖ ਸਨ ਜਾਂ ਅੱਜ ਵੀ ਨੇ, ਉਹ ਗੁਰੂ ਕੋਲੋਂ ਬਹੁਤੀਆਂ ਚੀਜ਼ਾਂ ਨਹੀਂ ਮੰਗਦੇ, ਇੱਕੋ ਚੀਜ਼ ਮੰਗਦੇ ਨੇ, ਉਸ ਇੱਕ ਵਿੱਚ ਸਾਰੀਆਂ ਆ ਜਾਂਦੀਆਂ ਨੇ, ਬਹੁਤੀਆਂ ਨਹੀਂ ਮੰਗਦੇ। ਉਹ ਚੀਜ਼ ਕਿਹੜੀ ਹੈ, ਉਹ ਇਹ ਨਹੀਂ ਕਹਿੰਦੇ ਵੀ ਇੰਨੇ ਕਰੋੜ ਚਾਹੀਦਾ, ਇਹ ਨਹੀਂ ਕਹਿੰਦੇ ਵੀ ਇਹ ਚਾਹੀਦਾ ਉਹ ਚਾਹੀਦਾ, ਉਹ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢ ਕੇ ਇੱਕ ਚੀਜ਼ ਮੰਗ ਲੈਂਦੇ ਨੇ ਕਿ ਸਤਿਗੁਰੂ ਬਰਕਤ ਬਖਸ਼ਿਸ਼ ਕਰ ਦੇਣੀ। ਬਰਕਤ ਦਾ ਮਤਲਬ ਹੈ ਥੋੜਾ ਵੀ ਹੈ ਤੇ ਟਿਕਿਆ ਰਵੇ, ਜ਼ਿਆਦੇ ਦਾ ਕੀ ਕਰਨਾ, ਜਿਹੜਾ ਟਿਕਦਾ ਹੀ ਨਹੀਂ, ਆਉਂਦਾ ਤੇ ਨਿਕਲ ਜਾਂਦਾ ਚਲਾ ਜਾਂਦਾ, ਉਹਦਾ ਕੀ ਕਰਾਂਗੇ ਅਸੀਂ। ਉਹ ਤਾਂ ਪਾਣੀ ਦੀ ਤਰ੍ਹਾਂ ਆਇਆ, ਬਾਰਿਸ਼ ਪਈ, ਵਹਿ ਗਿਆ, ਨਿਕਲ ਗਿਆ, ਖੜਾ ਥੋੜੀ ਹੋਵੇਗਾ, ਉਹ ਇੱਕ ਥਾਂ ਤੇ ਖਲੋਂਦਾ ਨਹੀਂ। ਤਾਂ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਸ਼ਬਦ ਵਰਤਿਆ ਗਿਆ, ਉਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਸੀ ਕਿ ਹੋਰ ਜੋ ਕੁਝ ਦੇਣਾ ਤੁਹਾਡੀ ਮਰਜ਼ੀ, ਪਰ ਇੱਕ ਕਿਰਪਾ ਕਰਨੀ, ਭੋਜਨ ਭਾਵੇਂ ਘੱਟ ਮਿਲ ਜਾਏ ਪਰ ਉਹਦੇ ਵਿੱਚ ਬਰਕਤ ਰਵੇ, ਧਨ ਭਾਵੇਂ ਘੱਟ ਮਿਲ ਜਾਏ ਪਰ ਉਹਦੇ ਵਿੱਚ ਬਰਕਤ ਰਵੇ। ਇਹ ਨਾ ਹੋਵੇ ਵੀ ਆਇਆ ਤੇ ਆਇਆ ਘੱਟ ਤੇ ਲੱਗ ਜਾਦੇ ਗਿਆ, ਫਿਰ ਉਹਦਾ ਆਉਣ ਦਾ ਕੀ ਲਾਭ। ਤਾਂ ਐਸੇ ਤਰੀਕੇ ਨੇ ਸਤਿਗੁਰੂ ਦੇ ਕੋਲ, ਜ਼ਰੂਰੀ ਨਹੀਂ ਉਹ ਧਨ ਜ਼ਿਆਦਾ ਦਏਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਇਸ ਤਰ੍ਹਾਂ ਦੀਆਂ ਬਰਕਤਾਂ ਨੇ ਕਿ ਜ਼ਰੂਰੀ ਨਹੀਂ ਉਹ ਧਨ ਜ਼ਿਆਦਾ ਦਏਗਾ। ਹੋ ਸਕਦਾ ਧਨ ਘੱਟ ਦਏ ਤੇ ਬਰਕਤ ਜ਼ਿਆਦਾ ਦੇਦਾ, ਧਨ ਲੱਗੇ ਨਾ, ਪਿਆ ਹੀ ਰਵੇ, ਤੇ ਜ਼ਰੂਰ ਹੱਥ ਮੈਲੇ ਕਰਨੇ ਨੇ। ਸਾਰੀ ਦੁਨੀਆਂ ਦੇ ਹੱਥਾਂ ਵਿੱਚੋਂ ਨਿਕਲ ਕੇ ਨੋਟ ਆਉਂਦੇ ਨੇ, ਸਾਰਿਆਂ ਦੇ ਹੱਥਾਂ ਦੀ ਮੈਲ ਉਹਨਾਂ ਵਿੱਚ ਹੈ, ਤੇ ਆਪਾਂ ਜ਼ਰੂਰ ਮੈਲੇ ਕਰਨੇ, ਲੋੜ ਹੀ ਨਾ ਪਈ, ਕਿਤੋਂ ਆਏ ਤੇ ਕਿਤੇ ਚਲੇ ਗਏ, ਘੱਟ ਲੱਗੇ। ਤਾਂ ਇਹਨੂੰ ਕਹਿੰਦੇ ਨੇ ਗੁਰੂ ਦਰ ਤੋਂ ਬਰਕਤ ਮਿਲਦੀ ਹੈ, ਪਰ ਤ੍ਰਿਸ਼ਨਾ ਦੀ ਕੋਈ ਅੰਤਿਮ ਕੜੀ ਨਹੀਂ ਕਿ ਜਿੱਥੇ ਜਾ ਕੇ ਤ੍ਰਿਸ਼ਨਾ ਚੁੱਪ ਕਰ ਜਾਂਦੀ, ਉਹ ਸਦਾ ਮੰਗਦੀ ਰਹਿੰਦੀ ਹੈ, ਸਦਾ ਉਹਦਾ ਮੂੰਹ ਖੁੱਲ੍ਹਾ ਹੀ ਰਹਿੰਦਾ ਹੈ। ਤ੍ਰਿਸ਼ਨਾ ਦੇ ਅਰਥ ਉਹ ਭਾਂਡਾ ਜਿਹਦੇ ਵਿੱਚ ਪੈਂਦਾ ਬੜਾ ਹੈ ਪਰ ਉਹਦੇ ਵਿੱਚ ਸੁਰਾਖ ਵੀ ਬੜੇ ਨੇ, ਤ੍ਰਿਸ਼ਨਾ ਦੇ ਅਰਥ ਇਹ ਨੇ। ਇਹ ਨਹੀਂ ਵੀ ਪੈਂਦਾ ਨਹੀਂ, ਪੈਂਦਾ ਬਹੁਤ ਹੈ, ਮਿਲਦਾ ਬੜਾ ਹੈ, ਆਉਂਦਾ ਬੜਾ ਹੈ, ਪਰ ਉਸ ਭਾਂਡੇ ਦੇ ਤਲੇ ਦੇ ਅੰਦਰ ਸੁਰਾਖ ਬੜੇ ਨੇ। ਕਿਸੇ ਨੇ ਕਿਹਾ ਸੀ ਕਿ ਕੀ ਰਾਜ ਹੈ ਸੁੱਖ ਦਾ, ਸੁੱਖ ਦਾ ਰਸਤਾ ਕਿਹੜਾ। ਕਿਸੇ ਰਾਹ ਜਾਂਦੇ ਫਕੀਰ ਨੂੰ ਪੁੱਛਿਆ, ਖੂਹ ਤੇ ਬੈਠੇ ਹੋਏ ਆਦਮੀ ਨੇ, ਤਾਂ ਉਹਨੇ ਉਸ ਖੂਹ ਦੇ ਨੇੜੇ ਪਈ ਹੋਈ ਇੱਕ ਪੁਰਾਣੀ ਬਾਲਟੀ ਵੱਲ ਇਸ਼ਾਰਾ ਕਰ ਦਿੱਤਾ, ਜਿਹੜੀ ਪੁਰਾਣੀ ਪਾਣੀ ਕੱਢਣ ਵਾਸਤੇ ਵਰਤੀ ਗਈ ਸੀ, ਪੁਰਾਣੀ ਹੋ ਚੁੱਕੀ ਸੀ। ਤਾਂ ਉਹਦਾ ਜਿਹੜਾ ਥੱਲੇ ਵਾਲਾ ਹਿੱਸਾ ਸੀ ਉਹ ਟੁੱਟ ਚੁੱਕਾ ਸੀ, ਜੰਗਾਲ ਖਾ ਗਿਆ ਸੀ ਉਸ। ਤਾਂ ਉਸ ਫਕੀਰ ਨੇ ਖੜੇ ਹੋ ਕੇ ਕਿਹਾ, ਇਹ ਪੁਰਾਣੀ ਬਾਲਟੀ ਲੈ ਕੇ ਆ, ਇਹਨੂੰ ਰੱਸੀ ਬੰਨ, ਇਹਨੂੰ ਖੂਹ ਵਿੱਚ ਲਮਕਾ ਦੇ। ਉਹਨੇ ਖੂਹ ਵਿੱਚ ਲਮਕਾ ਦਿੱਤੀ, ਕਹਿਣ ਲੱਗੇ ਬਾਹਰ ਕੱਢ, ਵੇਖ ਭਰੀ ਗਈ ਹੈ। ਉਹਨੇ ਕਿਹਾ ਭਰੀ ਤਾਂ ਗਈ, ਕਿਉਂਕਿ ਪਾਣੀ ਵਿੱਚ ਡੁੱਬ ਗਈ। ਬਾਹਰ ਕੱਢ, ਬਾਹਰ ਕੱਢ ਤੇ ਪਾਣੀ ਪਿਆ। ਜਦੋਂ ਉਹਨੇ ਖਿੱਚੀ, ਜਿੰਨੇ ਚਿਰ ਵਿੱਚ 20-30 ਫੁੱਟ ਖਿੱਚਣੀ ਸੀ, ਉਹ ਜਿਹੜਾ ਥੱਲਾ ਖਰਾਬ ਸੀ, ਜੰਗਾਲਿਆ ਹੋਇਆ ਸੁਰਾਖਾਂ ਵਾਲਾ, ਪਾਣੀ ਸਾਰਾ ਡਿੱਗ ਪਿਆ, ਵਗ ਗਿਆ ਵਿੱਚੋਂ। ਖਾਲੀ ਬਾਲਟੀ ਹੱਥ ਵਿੱਚ ਆ ਗਈ, ਕਹਿੰਦੇ ਫਿਰ ਪਾ, ਫਿਰ ਖਿੱਚ। ਖਿੱਚ ਖਿੱਚ ਕੇ ਥੱਕ ਗਿਆ, ਪਰ ਪਾਣੀ ਹੱਥ ਵਿੱਚ ਨਹੀਂ ਆਇਆ, ਪਾਣੀ ਨਹੀਂ ਮਿਲਿਆ। ਤਾਂ ਜਿਹਨੇ ਪੁੱਛਿਆ ਸੀ ਉਹ ਵੀ ਥੋੜਾ ਜਿਹਾ ਜਪਦਾ ਸੀ, ਜਿਹਨੂੰ ਪੁੱਛਿਆ ਸੀ ਉਹ ਜਪ ਕੇ ਪਹੁੰਚ ਚੁੱਕਾ ਸੀ। ਤਾਂ ਜਦੋਂ ਉਹ ਥੱਕ ਗਿਆ ਤੇ ਫਕੀਰ ਨੇ ਕਿਹਾ, ਤੂੰ ਮਿਹਨਤ ਬੜੀ ਕੀਤੀ ਹੈ, ਥੱਕ ਬੜਾ ਗਿਆ, ਪਰ ਪਾਣੀ ਨਹੀਂ ਤੇਰੇ ਹੱਥ ਵਿੱਚ ਆਇਆ, ਇਹਦਾ ਕਾਰਨ ਕੀ ਏ? ਉਹਨੇ ਕਿਹਾ, ਕਾਰਨ ਇਹਦਾ ਇਹ ਹੈ, ਹੋਰ ਸਾਰਾ ਕੁਝ ਠੀਕ, ਰੱਸੀ ਵੀ ਹੈ, ਬਾਲਟੀ ਵੀ ਹੈ, ਖੂਹ ਵੀ ਹੈ, ਪਾਣੀ ਵੀ ਹੈ, ਖਿੱਚਣ ਵਾਲਾ ਵੀ ਏ, ਪਰ ਪਾਣੀ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਕਿਉਂਕਿ ਬਾਲਟੀ ਟੁੱਟੀ ਹੋਈ ਹੈ, ਸੁਰਾਖ ਹੈ ਉਹਦੇ। ਤਾਂ ਉਸ ਫਕੀਰ ਨੇ ਕਿਹਾ ਕਿ ਤੂੰ ਜਿਹੜਾ ਸੁੱਖ ਮੰਗਣਾ ਜਾਂ ਆਨੰਦ, ਉਹਦਾ ਵੀ ਇਹੀ ਕਾਰਨ ਹੈ। ਸਿੱਖ ਵੀ ਹੈ ਤੇ ਗੁਰੂ ਵੀ ਹੈ, ਖੂਹ ਵੀ ਹੈ ਤੇ ਖੂਹ ਵਿੱਚੋਂ ਪਾਣੀ ਖਿੱਚਣ ਵਾਲਾ ਵੀ ਹੈ, ਕਮੀ ਕਿਸੇ ਚੀਜ਼ ਦੀ ਨਹੀਂ। ਸਿੱਖ ਵੀ ਹੈ, ਗੁਰੂ ਵੀ ਹੈ, ਨਿਤਨੇਮ ਵੀ ਹੈ, ਪਾਠ ਵੀ ਹੈ, ਸੇਵਾ ਵੀ ਹੈ, ਦਾਨ ਵੀ ਹੈ, ਗੁਰਦੁਆਰਾ ਵੀ ਹੈ, ਮੰਦਰ ਵੀ ਹੈ, ਗਿਆਨ ਵੀ ਹੈ, ਸ਼ਰਧਾ ਵੀ ਹੈ, ਸਭ ਕੁਝ ਹੈ। ਪਰ ਕਰ ਕਰਕੇ ਧਾਰਮਿਕ ਬੰਦਾ ਥੱਕ ਗਿਆ, ਹੱਥ ਵਿੱਚ ਕੁਝ ਨਹੀਂ ਆਉਂਦਾ, ਉਹ ਬਾਲਟੀ ਟੁੱਟੀ ਹੋਈ ਹੈ ਜਿਹਦੇ ਨਾਲ ਕੁਝ ਹੱਥ ਵਿੱਚ ਆਉਣਾ ਹੈ, ਤ੍ਰਿਸ਼ਨਾ ਹੈ ਉਹਦੇ ਵਿੱਚ, ਜਿੰਨਾ ਆਉਂਦਾ ਨਿਕਲ ਜਾਂਦਾ, ਜਿੰਨਾ ਆਉਂਦਾ ਵਗ ਜਾਂਦਾ। ਤਾਂ ਜਿੰਨਾ ਚਿਰ ਬਾਬਾ ਫਰੀਦ ਜੀ ਕਬੀਰ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ, ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੈ ਜਾਏ। ਸਬੂਰੀ ਕਹਿੰਦੇ ਨੇ ਸਬਰ ਨੂੰ, ਜਾਂ ਬਚਨ ਕੀਤਾ ਕਿ ਕਬੀਰ ਬੇੜਾ ਜਰਜਰਾ ਫੂਟੇ ਸ਼ੇਖ ਹਜ਼ਾਰ। ਬੇੜੀ ਦੇ ਵਿੱਚ ਸ਼ੇਖ ਹੋਏ ਨੇ, ਪਾਣੀ ਵਿੱਚ ਪੈ ਗਿਆ ਜ਼ਿੰਦਗੀ ਦੀ ਬੇੜੀ ਦੇ ਅੰਦਰ। ਤਾਂ ਬੇੜੀ ਦੇ ਡੁੱਬਣ ਦਾ ਕਾਰਨ ਹੋਰ ਕੁਝ ਨਹੀਂ ਹੁੰਦਾ, ਜੇ ਤਾਂ ਬੇੜੀ ਰਵੇ ਪਾਣੀ ਦੇ ਉੱਤੇ ਫਿਰ ਤਾਂ ਲੈ ਗਈ ਪਾਰ, ਤੇ ਜੇ ਪਾਣੀ ਬੇੜੀ ਦੇ ਵਿੱਚ ਆ ਗਿਆ ਫਿਰ ਬੇੜੀ ਨੇ ਕਰ ਦਿੱਤਾ ਬਰਬਾਦ। ਮਾਇਆ ਤੋਂ ਬਿਨਾਂ ਜੀਵਨ ਨਹੀਂ ਚੱਲਦਾ, ਖਿਆਲ ਰੱਖਣਾ। ਮਾਇਆ ਹੈ ਸਮੁੰਦਰ, ਪਾਣੀ ਹੈ, ਚੱਲੇਗਾ ਕਿਵੇਂ? ਪਾਣੀ ਤੋਂ ਬਿਨਾਂ ਬੇੜੀ ਥੋੜੀ ਤੁਰਦੀ। ਮਾਇਆ ਤੋਂ ਬਿਨਾਂ ਕੋਈ ਸਰੀਰਧਾਰੀ ਨਹੀਂ ਹੈ, ਭਾਵੇਂ ਇੱਥੇ ਬੈਠਾ ਹੈ ਜਾਂ ਕਿਤੇ ਵੱਡੇ ਪਹਾੜ ਤੇ ਚਲਾ ਗਿਆ ਝੁੱਗੀ ਪਾ ਲਈ, ਮਾਇਆ ਉੱਥੇ ਵੀ ਨਾਲ ਹੈ, ਕਿਉਂਕਿ ਸਰੀਰ ਨਾਲ ਹੈ। ਜਿੱਥੇ ਸਰੀਰ ਗਿਆ ਉੱਥੇ ਮਾਇਆ ਵੀ ਨਾਲ ਗਈ, ਤਾਂ ਉਹ ਨਹੀਂ ਛੁੱਟਦੀ। ਤਾਂ ਇਹ ਗਲਤੀ ਹੈ ਕਿ ਸੰਸਾਰ ਤੋਂ ਅਲੈਦਾ ਹੋਣਾ, ਇਹ ਇਸ ਤਰ੍ਹਾਂ ਦੀ ਗਲਤੀ ਹੈ ਕਿ ਜਿਵੇਂ ਇੱਕ ਆਦਮੀ ਅਮੀਰ ਨੇ ਬੇੜੀ ਖਰੀਦ ਲਈ, ਬੜੀ ਮਾਇਆ ਸੀ, ਸੋਨੇ ਦੀ ਬਣਵਾਈ। ਤਾਂ ਸੋਨੇ ਦੀ ਬੇੜੀ ਬਣਵਾ ਕੇ ਉਹਦੇ ਘਰ ਦਾ ਵਿਹੜਾ ਵੀ ਬੜਾ ਖੁੱਲਾ ਸੀ, ਸਵੇਰੇ ਸ਼ੌਂਕ ਪੂਰਾ ਕਰ ਲਿਆ ਕਰੇ, ਸਵੇਰੇ ਸੋਨੇ ਦੀ ਬੇੜੀ ਵਿੱਚ ਬੈਠ ਜਾਣਾ ਤੇ ਰੜੇ ਤੇ ਬੇੜੀ ਪਈ ਏ, ਪਾਣੀ ਦੇ ਵਿੱਚ ਹੈ ਨਹੀਂ ਸੀ, ਚੱਪੂ ਮਾਰ ਲੈਣੇ, ਤਸੱਲੀ ਕਰ ਲੈਣੀ, ਮੈਂ ਬੇੜੀ ਚਲਾ ਲਈ। ਪਰ ਪਾਣੀ ਤੋਂ ਬਿਨਾਂ ਬੇੜੀ ਕਿਵੇਂ ਤੁਰੇ? ਉਨਾ ਚਿਰ ਆਦਮੀ ਸੰਤ ਨਹੀਂ ਬਣਦਾ ਜਿੰਨਾ ਚਿਰ ਸੰਸਾਰ ਵਿੱਚ ਨਹੀਂ ਆਉਂਦਾ, ਪਾਣੀ ਵਿੱਚ ਆਏ ਨਹੀਂ, ਅਲੈਦਾ ਹੋ ਕੇ ਨਹੀਂ ਬਣ ਸਕਦਾ। ਤਾਂ ਉੱਥੇ ਬੇੜੀ ਜਿਹੜੀ ਹੈ, ਕਬੀਰ ਜੀ ਨੇ ਬਚਨ ਵੀ ਕੀਤੇ, ਕਹਿਣ ਲੱਗੇ, ਰੇ ਨਰ ਨਾਭ ਚੌੜ ਕੱਤ ਬੋੜੀ, ਬੋੜੀ ਦਾ ਅਰਥ ਡੋਬ ਦਿੱਤੀ ਹੈ। ਹੇ ਮਨੁੱਖ, ਤੂੰ ਆਪਣੇ ਜੀਵਨ ਦੀ ਬੇੜੀ ਰੜੇ ਥਾਂ ਤੇ ਡੋਬ ਦਿੱਤੀ। ਪਾਣੀ ਤੋਂ ਬਿਨਾਂ ਬੇੜੀ ਨਹੀਂ ਤਰਦੀ। ਸੰਸਾਰ ਪਦਾਰਥ ਦੁਨੀਆਂ ਦਿਸਦਾ ਸੰਸਾਰ ਪਾਣੀ ਵਰਗਾ ਤਾਂ ਜੀਵਨ ਹੈ ਬੇੜੀ ਵਰਗਾ, ਇਹਦੇ ਉੱਤੇ ਤਰ ਸਕਦਾ ਹੈ ਨਾ? ਤੇ ਪਾਣੀ ਤੋਂ ਬਿਨਾਂ ਜੀਵਨ ਤਰਦਾ ਨਾ ਤੇ ਪਾਣੀ ਤੋਂ ਬਿਨਾਂ ਮਾਇਆ ਤੋਂ ਬਿਨਾਂ ਜੀਵਨ ਚੱਲਦਾ, ਪਰ ਉਹ ਜੀਵਨ ਡੁੱਬ ਜਾਂਦਾ ਜਿਹਦੇ ਜੀਵਨ ਦੇ ਅੰਦਰਲੇ ਪਾਸੇ ਮਾਇਆ ਆ ਜਾਂਦੀ ਹੈ। ਜੇ ਤੇ ਬਾਹਰ ਰਵੇ ਫਿਰ ਤੇ ਤਰਨ ਵਿੱਚ ਸਹਾਇਤਾ ਕਰੇਗੀ ਮਾਇਆ, ਤੇਜ਼ੀ ਲੈ ਆਵੇਗੀ, ਅੱਗੇ ਲੈ ਕੇ ਚਲੀ ਜਾਏਗੀ। ਤੇ ਜੇ ਆ ਗਈ ਮਾਇਆ ਅੰਦਰ ਤੇ ਰੱਬ ਨੂੰ ਕੱਢ ਦਿੱਤਾ ਬਾਹਰ, ਅੰਦਰ ਮਾਇਆ ਆ ਗਈ ਰੱਬ ਨੂੰ ਬਾਹਰ ਕੱਢ ਦਿੱਤਾ। ਹੁੰਦਾ ਤਾਂ ਇਸੇ ਤਰ੍ਹਾਂ ਹੀ ਹੈ, ਬੰਦਾ ਰੱਬ ਕੋਲ ਆਉਂਦਾ, ਉਹ ਆਉਂਦਾ ਕਾਹਦੇ ਵਾਸਤੇ ਹੈ? ਰੱਬ ਵਾਸਤੇ ਨਹੀਂ, ਮਾਇਆ ਵਾਸਤੇ ਆਉਂਦਾ। ਇਹਦੇ ਉੱਤੇ ਬੜੀ ਸੋਹਣੀ ਇੱਕ ਵਿਦਵਾਨਾਂ ਨੇ ਕਹਾਣੀ ਵੀ ਲਿਖੀ। ਉਹ ਕਹਿੰਦੇ ਇੱਕ ਭਗਤ ਰੋਜ਼ ਆਉਂਦਾ ਸੀ ਭਗਵਾਨ ਕੋਲ, ਮੈਂ ਸੁਣੀ ਤੁਹਾਨੂੰ ਸੁਣਾ ਦਿਆਂ। ਰੋਜ਼ ਆਉਂਦਾ ਸੀ ਭਗਵਾਨ ਕੋਲ, ਨਮਸਕਾਰ ਕਰਦਾ ਸੀ, ਤੇ ਉੱਥੇ ਲਕਸ਼ਮੀ ਵੀ ਸੀ ਮਾਇਆ ਵੀ, ਕਿਉਂਕਿ ਉਹਨੂੰ ਕਹਿੰਦੇ ਨੇ ਕਮਲਾ ਪਤੀ, ਮਾਇਆ ਦਾ ਪਤੀ ਹੈ ਰੱਬ ਜਿਹੜਾ, ਤਾਂ ਪਤਨੀ ਵੀ ਉੱਥੇ ਆਈ ਸੀ, ਮਾਇਆ ਵੀ ਆਈ ਸੀ। ਤਾਂ ਉਹ ਬੜਾ ਉਹਨੇ ਆਉਣਾ, ਇੱਕ ਪਹਿਲਾਂ ਬਾਹਰਲੇ ਦਰਵਾਜ਼ੇ ਵਿੱਚ ਮੱਥਾ ਟੇਕਣਾ, ਫਿਰ ਅੱਗੇ ਟੇਕਣਾ, ਫਿਰ ਇਧਰ ਸਾਈਡ ਤੇ ਹੱਥ ਲਾਉਣੇ, ਫਿਰ ਇਸ ਪਾਸੇ ਹੱਥ ਲਾਉਣੇ, ਫਿਰ ਇਧਰੋਂ। ਤਾਂ ਭਗਵਾਨ ਨੇ ਕਿਹਾ, ਵੇਖ, ਲਕਸ਼ਮੀ ਨੂੰ ਕਿਹਾ ਵੀ ਤੈਨੂੰ ਕੋਈ ਨਹੀਂ ਜਾਣਦਾ, ਮੇਰੇ ਕੋਲ ਲੋਕ ਬੜੇ ਆਉਂਦੇ ਨੇ, ਬੜੇ ਝੁਕਦੇ ਨੇ। ਤਾਂ ਉਹਨੇ ਮਾਇਆ ਨੇ ਲਕਸ਼ਮੀ ਨੇ ਕਿਹਾ, ਇਹ ਤਾਂ ਸਿਰਫ ਫਾਰਮੈਲਿਟੀ ਹੈ ਤੁਹਾਡੇ ਅੱਗੇ ਝੁਕਣ ਦੀ, ਮੈਨੂੰ ਇਹ ਤਾਂ ਦੱਸੋ ਵੀ ਝੁਕ ਕੇ ਮੰਗਦੇ ਕਿਹਨੂੰ ਨੇ, ਤੁਹਾਨੂੰ ਕਿ ਮੈਨੂੰ? ਕਹਿਣ ਲੱਗੇ, ਇਹਦਾ ਮੈਨੂੰ ਨਹੀਂ ਪਤਾ। ਕਹਿਣ ਲੱਗੇ, ਝੁਕਦੇ ਤੁਹਾਡੇ ਅੱਗੇ ਨੇ, ਮੰਗਦੇ ਮੈਨੂੰ ਨੇ, ਫਿਰ ਪੂਜਾ ਤੁਹਾਡੀ ਹੋ ਗਈ ਕਿ ਮੇਰੀ ਹੋ ਗਈ? ਸਰੀਰ ਹੀ ਝੁਕਦਾ ਹੈ ਨਾ, ਮਨ ਤੇ ਮੇਰੇ ਨਾਲ ਜੁੜਿਆ ਹੈ। ਉਹਨੇ ਕਿਹਾ, ਨਹੀਂ, ਇਹ ਭਗਤ ਮੇਰਾ ਬੜਾ ਪਿਆਰਾ ਹੈ। ਤਾਂ ਉਹਨੇ ਕਿਹਾ, ਅਜਮਾ ਕੇ ਦੇਖ ਲਓ, ਕੋਈ ਗੱਲ ਨੀ, ਪਰਚਾ ਕਰ ਲੈਂਦੇ ਹਾਂ। ਤਾਂ ਇੱਕ ਦਿਨ ਉਸ ਅਮੀਰ ਭਗਤ ਦੇ ਘਰ ਭਗਵਾਨ ਚਲੇ ਗਏ, ਇੱਕ ਕਮਰੇ ਵਿੱਚ ਨਿਵਾਸ ਕਰਾ ਦਿੱਤਾ, ਸਰੀਰ ਧਾਰਨ ਕਰ ਲਿਆ ਇੱਕ ਬੁੱਢੇ ਸਾਧੂ ਦਾ। ਤਾਂ ਉਹਨੇ ਸ਼ੁਕਰ ਕੀਤਾ, ਭਗਵਾਨ ਆਏ ਨੇ, ਸੇਵਾ ਸ਼ੁਰੂ ਹੋ ਗਈ, ਬੜੀ ਸੇਵਾ ਕੀਤੀ, ਸਾਰਾ ਦਿਨ ਸੇਵਾ ਕਰਦਾ ਰਿਹਾ, ਖੁਸ਼ਕਿਸਮਤ ਸਮਝਦਾ ਰਿਹਾ ਆਪਣੇ ਆਪ ਨੂੰ। ਤੇ ਸ਼ਾਮ ਹੋਈ ਤੇ ਲਕਸ਼ਮੀ ਹੋਰੀ ਵੀ ਰੱਥ ਤੇ ਚੜ ਕੇ ਆ ਗਏ, ਬੜਾ ਸੁੰਦਰ ਸਰੀਰ, ਗਹਿਣੇ ਪਾਏ ਹੋਏ, ਸਭ ਕੁਝ ਚਮਕਦਾ ਪਿਆ, ਘੋੜਿਆਂ ਤੇ ਫੁੱਲ ਪਏ ਨੇ, ਰੱਥ ਵੀ ਸੋਨੇ ਵਾਂਗ ਚਮਕਦਾ। ਪਹੁੰਚ ਗਈ ਤੇ ਰੱਥ ਜਾ ਕੇ ਖੜਾ ਹੋ ਗਿਆ, ਤੇ ਜਿਹੜਾ ਉਹ ਭਗਤ ਸੀ ਨਾ ਭਗਵਾਨ ਦਾ, ਬਾਹਰ ਦੇਖਦਾ ਕੋਈ ਦੇਵੀ ਆਈ ਹੈ, ਥੱਲੇ ਉੱਤਰ ਆਈ, ਪੁੱਛਿਆ ਕੌਣ? ਕਹਿਣ ਲੱਗੇ, ਮੈਂ ਸੋਚਿਆ ਲੰਘਦੇ ਲੰਘਦੇ ਤੂੰ ਚਲੇ ਜਾ, ਪਿਆਸ ਲੱਗੀ ਸੀ, ਪਾਣੀ ਹੈ? ਉਹਨੇ ਕਿਹਾ, ਪਾਣੀ ਮਿਲ ਜਾਏਗਾ। ਪਾਣੀ ਲੈ ਕੇ ਆਇਆ ਗਿਲਾਸ ਵਿੱਚ, ਤਾਂ ਲਕਸ਼ਮੀ ਨੇ ਕਿਹਾ, ਨਹੀਂ, ਮੈਂ ਕਿਸੇ ਦੇ ਭਾਂਡੇ ਵਿੱਚ ਪਾਣੀ ਨਹੀਂ ਪੀਂਦੀ। ਆਪਣਾ ਗਿਲਾਸ ਕੱਢਿਆ, ਸੋਨੇ ਦਾ ਸੀ, ਅੱਧੇ ਕਿਲੋ ਦੇ ਸੋਨੇ ਦਾ ਗਿਲਾਸ ਬਣਿਆ। ਕਹਿਣ ਲੱਗੇ, ਇਹਦੇ ਵਿੱਚ ਪਾਓ। ਉਸ ਸੋਨੇ ਦੇ ਗਿਲਾਸ ਵਿੱਚ ਪਾਣੀ ਪਾ ਕੇ ਉਸ ਬੀਬੀ ਨੇ, ਲਕਸ਼ਮੀ ਨੇ ਪੀਤਾ ਤੇ ਗਿਲਾਸ ਉਹਦੇ ਵਿਹੜੇ ਵਿੱਚ ਵਗਾ ਦਿੱਤਾ। ਕਹਿਣ ਲੱਗੇ, ਇਹ ਕੀ? ਕਹਿੰਦੇ, ਜਿਹੜਾ ਇੱਕ ਵਾਰੀ ਮੈਂ ਭਾਂਡਾ ਵਰਤ ਲੈਂਦੀ ਹਾਂ, ਪਰਤ ਕੇ ਨਹੀਂ ਵਰਤਦੀ, ਇਹਨੂੰ ਤੂੰ ਰੱਖ ਲੈ, ਅੱਧਾ ਕਿਲੋ ਸੋਨਾ ਸੀ। ਤਾਂ ਭਗਤ ਨੇ ਕਿਹਾ ਵੀ ਇਹ ਤੇ ਬਹੁਤ ਬਹੁਤ ਵਧੀਆ ਗੱਲ ਹੈ। ਤਾਂ ਉਹ ਰੱਥ ਵੱਲ ਚੜ੍ਹਨ ਲੱਗੀ ਤੇ ਭਗਤ ਜੀ ਆ ਗਏ, ਹੱਥ ਜੋੜ ਲੈ। ਕਹਿਣ ਲੱਗੇ, ਜੀ ਕਿਰਪਾ ਕਰੋ, ਜੇ ਤੁਸੀਂ ਰਾਤ ਰਹਿ ਜਾਓ ਤੇ ਰਾਤ ਕਿੰਨੇ ਭਾਂਡੇ ਜੂਠੇ ਕਰੋਗੇ, ਕਿੰਨੇ ਗਿਲਾਸ ਜੂਠੇ ਤੇ ਕਿੰਨੇ ਵਗਾਓਗੇ? ਜੇ ਕਿਰਪਾ ਕਰੋ ਇੱਕ ਰਾਤ ਰਹਿ ਜਾਓ ਤੇ ਮੇਰੀ ਕੰਗਾਲੀ ਕੱਟੀ ਜਾਏਗੀ। ਉਹਨੇ ਕਿਹਾ, ਚਲੋ ਸੋਚ ਲੈਂਦੇ ਹਾਂ। ਤਾਂ ਗੱਲ ਤਾਂ ਸੀ ਪ੍ਰੀਖਣ ਦੀ। ਉਹਨੇ ਕਿਹਾ ਵੀ ਮੈਨੂੰ ਕਮਰਾ ਦਿਖਾਓ ਵੀ ਕਿੱਥੇ ਮੇਰੀ ਰਹਾਇਸ਼ ਹੋਏਗੀ, ਰਾਤ ਰਹਿਣਾ ਕਿੱਥੇ। ਕਈ ਕਮਰੇ ਸਨ, ਸਾਰੇ ਦਿਖਾਏ, ਅਖੀਰ ਨੂੰ ਲਛਮੀ ਉਸ ਕਮਰੇ ਦੇ ਅੱਗੇ ਜਾ ਪਹੁੰਚੀ ਜਿੱਥੇ ਭਗਵਾਨ ਦਾ ਆਸਣ ਸੀ, ਅੰਦਰ ਬੈਠੇ ਹੋਏ ਬੰਦਗੀ ਵਿੱਚ ਲੀਨ ਹੋਏ, ਤਾਂ ਉਹਨੇ ਕਿਹਾ ਜੀ ਇਹ ਕਮਰਾ ਮੈਨੂੰ ਚਾਹੀਦਾ ਇਸ ਬੁੱਢੇ ਸਾਧੂ ਵਾਲਾ, ਇਹਦੇ ਵਿੱਚ ਜੇ ਮੈਨੂੰ ਰੱਖਣਾ ਤੇ ਮੈਂ ਇੱਥੇ ਰਹਿਣਾ। ਪਰ ਪਹਿਲਾਂ ਸਾਧੂ ਨਾਲ ਐਗਰੀਮੈਂਟ ਇਹ ਹੋਇਆ ਸੀ ਵੀ ਇਹ ਕਮਰਾ ਜਿਹੜੇ ਥਾਂ ਤੇ ਮੈਂ ਬਹਿ ਗਿਆ ਮੈਂ ਉਥੋਂ ਉੱਠਣਾ ਨਹੀਂ। ਤਾਂ ਉਸ ਭਗਤ ਨੇ ਕਿਹਾ ਜੀ ਬੇਨਤੀ ਕਰ ਲੈਂਦੇ ਹਾਂ। ਅੰਦਰ ਗਏ ਜੀ, ਕਹਿਣ ਲੱਗੇ ਕੋਈ ਪ੍ਰਾਹੁਣੇ ਆਏ ਨੇ ਰਿਸ਼ਤੇਦਾਰ, ਉਹ ਕਹਿੰਦੇ ਨੇ ਜ਼ਰੂਰ ਇਸ ਕਮਰੇ ਵਿੱਚ ਰਹਿਣਾ। ਉਹਨਾਂ ਕਿਹਾ ਭਾਈ ਮੈਂ ਤੈਨੂੰ ਪਹਿਲਾਂ ਕਿਹਾ ਸੀ ਮੈਂ ਜਿਹੜੇ ਕਮਰੇ ਵਿੱਚ ਬਹਿ ਗਿਆ ਮੈਂ ਛੱਡਣਾ ਨਹੀਂ, ਉੱਥੇ ਰਵਾਂਗਾ। ਗੱਲਬਾਤ ਚੱਲਦੀ ਸੀ ਭਾਈ, ਤਾਂ ਬਾਹਰ ਖੜੀ ਲਛਮੀ ਮਾਇਆ ਨੇ ਕਿਹਾ ਚੰਗਾ ਫਿਰ ਮੈਂ ਚੱਲਣੀ ਆ। ਭਗਤ ਦੌੜ ਕੇ ਬਾਹਰ ਆ ਗਿਆ, ਹੱਥ ਜੋੜ ਲਿਆ, ਕਹਿਣ ਲੱਗੇ ਕੋਈ ਗੱਲ ਨਹੀਂ, ਇੱਕ ਮਿੰਟ ਦਾ ਕੰਮ ਹੈ, ਸਾਧੂ ਨਿਕਲਦਾ ਕਿਉਂ ਨਹੀਂ ਬਾਹਰ, ਤੁਸੀਂ ਇੱਕ ਮਿੰਟ ਖੜੇ ਹੋ ਜਾਓ। ਉਹ ਭਗਵਾਨ ਜਿਹਦੇ ਅੱਗੇ ਸਾਰੀ ਉਮਰ ਝੁਕਦਾ ਰਿਹਾ ਅੰਦਰ ਗਿਆ, ਬਾਹਾਂ ਤੋਂ ਫੜ ਕੇ ਖਿੱਚ ਕੇ ਬਾਹਰ ਮਾਰਿਆ, ਕਹਿਣ ਲੱਗੇ ਚਲਾ ਜਾ, ਤੇਰਾ ਮਾਲਕ ਥੋੜੀ ਤੂੰ ਇਸ ਘਰ ਦਾ, ਤੂੰ ਮੇਰੀ ਗੱਲ ਨਹੀਂ ਸਮਝ ਰਿਹਾ। ਵਿਚਾਰੇ ਨੂੰ ਖਿੱਚ ਕੇ ਬਾਹਰ ਮਾਰਿਆ ਤੇ ਲਛਮੀ ਹੱਸ ਪਈ, ਕਹਿਣ ਲੱਗੇ ਭਗਵਾਨ ਜੀ ਦੱਸੋ ਹੁਣ ਇਹ ਸੇਵਾਦਾਰ ਤੁਹਾਡੇ ਨੇ ਕਿ ਮੇਰੇ? ਉਹਨਾਂ ਕਿਹਾ ਵਾਕਈ ਇਹ ਸੇਵਾਦਾਰ ਤੇਰੇ ਨੇ, ਮੈਂ ਤੇ ਭੁਲੇਖੇ ਵਿੱਚ ਰਿਹਾ ਵੀ ਸਾਰੀ ਉਮਰ ਮੇਰੇ ਅੱਗੇ ਨੱਕ ਰਗੜਦੇ ਰਹੇ। ਬੰਦਾ ਅੰਦਰੋਂ ਕਿੱਥੇ ਜੁੜਿਆ, ਅੰਦਰ ਦੀ ਗੱਲ ਕਿੱਥੇ? ਤਾਂ ਪਾਰ ਜਾਤ ਦਾ ਇੱਕ ਰੁੱਖ ਬੰਦੇ ਦੀ ਤ੍ਰਿਪਤੀ ਨਹੀਂ ਕਰਾ ਸਕਦਾ, ਜਿੰਨਾ ਮਰਜ਼ੀ ਉਹਦੇ ਕੋਲੋਂ ਮੰਗ ਲਿਆ ਜਾਏ। ਤਾਂ ਗੁਰੂ ਘਰ ਦੇ ਵਿੱਚ ਇੱਕ ਸ਼ਬਦ ਵਰਤਿਆ ਗਿਆ, ਕਹਿਣ ਲੱਗੇ ਬਰਕਤ ਬਖਸ਼ਿਸ਼ ਕਰ ਦਿਓ, ਜ਼ਰੂਰਤ ਹੀ ਇੰਨੀ ਘਟਦਾ ਜਾਏ। ਤਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਰੋਸਾਏ ਹੋਏ ਮਹਾਂਪੁਰਸ਼ਾਂ ਦਾ ਇੱਕ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਕੋਈ ਪਰਿਵਾਰ ਗਿਆ, ਉਨ੍ਹਾਂ ਨੇ ਕਿਹਾ ਜੀ ਪੂਰਾ ਕੁਝ ਨਹੀਂ ਆਉਂਦਾ, ਘਰ ਵਿੱਚ ਗਰੀਬੀ ਹੈ, ਪੂਰਾ ਨਹੀਂ ਕੁਝ ਆਉਂਦਾ। ਤਾਂ ਉਨ੍ਹਾਂ ਨੇ ਫਿਰ ਤਰੀਕੇ ਆ ਤਿੰਨ ਦੱਸ ਦਿੱਤੇ, ਕਹਿਣ ਲੱਗੇ ਬਾਣੀ ਪੜਿਆ ਕਰੋ, ਸੇਵਾ ਕਰਿਆ ਕਰੋ ਤੇ ਗੁਰੂ ਅੱਗੇ ਅਰਦਾਸ ਕਰੋ। ਕਹਿਣ ਲੱਗੇ ਤੇ ਬੜੀ ਵਾਰੀ ਕੀਤਾ ਹੈ, ਅਜੇ ਵੀ ਨਹੀਂ ਠੀਕ ਹੋਇਆ। ਤਾਂ ਉਨ੍ਹਾਂ ਨੇ ਕਿਹਾ ਵੀ ਕੀ ਕਮੀ? ਕਹਿਣ ਲੱਗੇ ਚੀਜ਼ਾਂ ਪੂਰੀਆਂ ਨਹੀਂ ਆਉਂਦੀਆਂ। ਉਨ੍ਹਾਂ ਨੇ ਕਿਹਾ ਫਿਰ ਹੁਣ ਤਰੀਕਾ ਇੱਕੋ ਹੀ, ਆਪਣੀਆਂ ਲੋੜਾਂ ਘਟਾ ਦਿਓ, ਚੀਜ਼ਾਂ ਆਪੇ ਪੂਰੀਆਂ ਆ ਜਾਣਗੀਆਂ। ਜ਼ਰੂਰਤ ਘੱਟ ਕਰ ਦਿਓ ਆਪਣੀ, ਲੋੜ ਘੱਟ ਕਰ ਦਿਓ। ਬੰਦੇ ਦੀ ਤ੍ਰਿਸ਼ਨਾ ਹੀ ਪਦਾਰਥਾਂ ਨੇ ਵਧਾਈ, ਉਨ੍ਹਾਂ ਦੀ ਭਰਮਾਰ ਹੀ ਇੰਨੀ ਹੋ ਗਈ ਕਿ ਬੰਦਾ ਬਿਲਕੁਲ ਇੰਨਾ ਕੁ ਰਹਿ ਗਿਆ ਤੇ ਪਦਾਰਥ ਬਹੁਤ ਜ਼ਿਆਦਾ ਹੋ ਗਏ ਨੇ, ਵਿੱਚ ਦੱਬਿਆ ਗਿਆ। ਆਮ ਤੌਰ ਤੇ ਘਰ ਦੇ ਵਿੱਚ ਇੰਨਾ ਉਹਦੇ ਸਮਾਨ ਆ ਗਿਆ ਵੀ ਉਹਦੇ ਬਹਿਣ ਵਾਸਤੇ ਥਾਂ ਵੀ ਨਹੀਂ ਰਹੀ। ਇੰਨਾ ਕੁਝ ਉਹਨੇ ਖਰੀਦ ਲਿਆ, ਖਰੀਦਣ ਦੀ, ਲਿਆਉਣ ਦੀ, ਵਧਾਉਣ ਦੀ ਬਿਰਤੀ ਨੇ ਇੰਨਾ ਕਰ ਦਿੱਤਾ ਵੀ ਇੱਕ ਘਰ ਵਿੱਚ ਮੈਂ ਗਿਆ ਤਾਂ ਉੱਥੇ ਸਾਰਾ ਘਰ ਭਰਿਆ, ਸਿਰਫ ਬੈੱਡ ਇੱਕ ਬਹਿਣ ਵਾਸਤੇ, ਥੋੜੀ ਜਿਹੀ ਥਾਂ, ਸਮਾਨ ਭਰਿਆ ਪਿਆ ਬਿਲਕੁਲ। ਤੇ ਮੈਂ ਕਿਹਾ ਜੀ ਰਹਿੰਦੇ ਕਿੱਥੇ? ਉਹ ਕਹਿਣ ਲੱਗੇ ਦਰਵਾਜ਼ੇ ਵਿੱਚ। ਤੇ ਇਹ ਸਟੋਰ ਹੈ ਕਿ ਘਰ ਹੈ? ਕਹਿਣ ਲੱਗੇ ਹੈ ਤੇ ਘਰ, ਪਰ ਚੀਜ਼ਾਂ ਹੀ ਇੰਨੀਆਂ ਆ ਗਈਆਂ ਬਾਜ਼ਾਰ ਵਿੱਚ, ਵਾਹਿਗੁਰੂ ਨੇ ਦਿੱਤਾ ਬੜਾ, ਮਾਇਆ ਵੀ ਬੜੀ। ਅਸੀਂ ਕਿਹਾ ਜੀ ਖਰੀਦ ਹੀ ਲਈਏ ਸਾਰਾ ਕੁਝ, ਜੋ ਬਾਜ਼ਾਰ ਵਿੱਚ ਆਉਂਦਾ ਉਹ ਹੀ ਲੈ ਆਉਂਦੇ ਹਾਂ, ਰੱਬ ਦੀ ਬੜੀ ਕਿਰਪਾ ਹੈ। ਤਾਂ ਇੰਨਾ ਖਰੀਦ ਲਿਆ ਕਿ ਘਰ ਸੀ ਰਹਿਣ ਵਾਸਤੇ, ਪਰ ਘਰ ਨੂੰ ਬਣਾ ਦਿੱਤਾ ਸਟੋਰ। ਇੰਨੀਆਂ ਚੀਜ਼ਾਂ ਵੱਧ ਗਈਆਂ ਨੇ ਆਦਮੀ ਦੀਆਂ ਕਿ ਜਿੰਨੀਆਂ ਵਸਤੂਆਂ ਵਧੀਆਂ ਨੇ ਓਨਾ ਹੀ ਉਹ ਅੰਦਰੋਂ ਭੁੱਖਾ ਹੋ ਗਿਆ, ਓਨਾ ਹੀ ਅੰਦਰੋਂ ਰੁੱਖਾ ਹੋ ਗਿਆ, ਓਨਾ ਹੀ ਉਹਦੇ ਵਿੱਚੋਂ ਪਿਆਰ ਘਟ ਗਿਆ, ਕਿਉਂਕਿ ਕਿਸੇ ਦੀ ਜ਼ਰੂਰਤ ਹੀ ਨਹੀਂ ਰਹੀ, ਦੂਜੇ ਦੀ ਕਿਸੇ ਦੀ ਲੋੜ ਹੀ ਨਹੀਂ ਹੈ, ਸਭ ਕੁਝ ਉਹਦੇ ਕੋਲ ਆਪਣਾ ਹੀ ਹੈ। ਤਾਂ ਇਸ ਢੰਗ ਦੇ ਨਾਲ ਸਤਿਗੁਰਾਂ ਨੇ ਉਸ ਪਾਰ ਜਾਤ ਦੇ ਰੁੱਖ ਦੀ ਵਿਆਖਿਆ ਕੀਤੀ। ਤੇ ਵਿਸ਼ਾ ਅੱਜ ਦਾ ਬਸੰਤ ਦਾ ਹੈ। ਮੈਂ ਇਸ ਪ੍ਰਕਰਨ ਨੂੰ ਥੋੜਾ ਜਿਹਾ ਜਿੰਨਾ ਕੁ ਹੋ ਸਕੇ ਸੰਭਵ ਪੂਰਾ ਕਰਨ ਦਾ ਯਤਨ ਕਰਾਂ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲ ਬਸੰਤ ਹੈ ਆਗਮਨ। ਬਸੰਤ ਦਾ ਆਗਮਨ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਹੁੰਦਾ ਹੈ। ਤੇ ਬੇਨਤੀ ਕਰ ਰਿਹਾ ਸੀ ਅੱਠ ਪਹਿਰਾਂ ਵਿੱਚ ਇੱਕ ਵਾਰੀ ਗੁਰਬਾਣੀ ਨੇ ਇਹ ਗੱਲ ਕਹੀ ਹੈ ਕਿ ਬੰਦੇ ਦੇ ਜੀਵਨ ਦੇ ਕਿਸੇ ਕੋਨੇ ਦੇ ਵਿੱਚ ਇੱਕ ਰੁੱਖ ਉੱਗਦਾ ਹੈ। ਬਾਬਾ ਫਰੀਦ ਜੀ ਦਾ ਸਲੋਕ ਸਾਂਝਾ ਕਰਾਂ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ। ਪਰ ਮਿਲਦਾ ਕਿਹਨਾਂ ਨੂੰ ਹੈ? ਪਹਿਲੇ ਪਹਿਰੇ ਫੁੱਲੜਾ, ਰਾਤ ਦੇ ਪਹਿਲੇ ਪਹਿਰ ਵਿੱਚ ਫੁੱਲ ਉੱਗਦਾ, ਫਲ ਵੀ ਪਛਾ ਰਾਤ ਤੇ ਪਿਛਲੀ ਰਾਤ ਨੂੰ ਫਲ ਮਿਲਦਾ। ਪਿਛਲੀ ਰਾਤ ਦਾ ਮਤਲਬ ਅੰਮ੍ਰਿਤ ਵੇਲਾ ਹੈ, ਪਹਿਲੇ ਪਹਿਰ ਦਾ ਮਤਲਬ ਅੰਮ੍ਰਿਤ ਵੇਲੇ ਤੋਂ ਪਹਿਲਾਂ ਦਾ ਸਾਰਾ ਹੀ ਸਮਾਂ। ਅੰਮ੍ਰਿਤ ਵੇਲਾ ਸਵੇਰ ਦਾ ਹੈ, ਡੇਢ ਘੰਟੇ ਘੰਟੇ ਦਾ, ਜਾਂ ਜਿੰਨਾ ਲੰਬਾ ਕਿਸੇ ਦਾ ਹੋਵੇ। ਕੋਈ ਇਸ ਤਰਕ ਵਿੱਚ ਨਾ ਜਾਏ, ਆਪੋ ਆਪਣਾ ਅੰਮ੍ਰਿਤ ਵੇਲਾ ਕੋਈ ਕਿੰਨਾ ਕਰ ਸਕਦਾ। ਪਰ ਉਹਦੇ ਤੋਂ ਪਹਿਲਾਂ ਜਿਹੜਾ ਸਮਾਂ ਹੈ, ਫਰੀਦ ਜੀ ਕਹਿੰਦੇ ਪਹਿਲੇ ਪਹਿਰੇ ਫੁੱਲੜਾ, ਫੁੱਲ ਆਏਗਾ ਤੇ ਫਲ ਤਾਂ ਹੀ ਆਵੇਗਾ, ਜੇ ਫੁੱਲ ਹੀ ਨਹੀਂ ਫਲ ਕਿਵੇਂ ਲੱਗ ਜਾਏਗਾ? ਤਾਂ ਪਹਿਲਾਂ ਫੁੱਲ ਹੈ ਫਿਰ ਫਲ ਲੱਗਦਾ ਹੈ। ਤੇ ਇੱਕ ਰੁੱਖ ਅਸੀਂ ਕਹਿੰਦੇ ਹਾਂ ਕਿ ਅੱਠ ਪਹਿਰਾਂ ਬਾਅਦ ਇੱਕ ਵਾਰੀ ਬੰਦੇ ਦੇ ਅਦ੍ਰਿਸ਼ ਜੀਵਨ ਦੇ ਵਿੱਚ ਇੱਕ ਨਾ ਦਿਸਣ ਵਾਲਾ ਬੂਟਾ ਉੱਗਦਾ, ਹਰ ਰੋਜ਼ ਉੱਗਦਾ, ਹਰ ਇੱਕ ਆਦਮੀ ਦੇ ਜੀਵਨ ਵਿੱਚ ਉੱਗਦਾ। ਪਰ ਹੁੰਦਾ ਕੀ ਏ, ਅੰਦਰ ਇੱਕ ਸੇਕ ਪੈਂਦਾ, ਤ੍ਰਿਸ਼ਨਾ ਦੀ ਲਾਟ ਪੈਂਦੀ ਏ ਤੇ ਹਰ ਰੋਜ਼ ਹੀ ਉਹਨੂੰ ਸਾੜ ਦਿੰਦੀ ਏ। ਉੱਗਦਾ ਰੋਜ਼ ਹੈ ਅੰਮ੍ਰਿਤ ਦਾ ਰੁੱਖ ਜਿਹਨੂੰ ਕਹਿੰਦੇ, ਸਾਰਿਆਂ ਸਰੀਰਾਂ ਵਿੱਚ ਉੱਗਦਾ। ਪਰ ਜਦੋਂ ਉੱਗਦਾ ਉੱਥੇ ਤ੍ਰਿਸ਼ਨਾ ਦੀ ਅੱਗ ਬੜੀ ਤੇਜ਼ ਹੈ, ਲਹਿਰਾਂ ਬੜੀਆਂ ਚੱਲ ਰਹੀਆਂ ਨੇ, ਗਰਮ ਹੈ ਹਵਾ ਮਨ ਦੀ, ਰੇਗਿਸਤਾਨ ਹੈ ਅੰਦਰ ਪਦਾਰਥਾਂ ਦੀ ਦੌੜ ਦਾ, ਮਨ ਮੱਚਦਾ ਪਿਆ। ਤੇ ਜਿਉਂ ਹੀ ਉਹ ਅੰਮ੍ਰਿਤ ਵੇਲੇ ਉੱਗਦਾ ਬੂਟਾ, ਉੱਗਣ ਤੋਂ ਪਹਿਲਾਂ ਹੀ ਉੱਥੇ ਪ੍ਰਬੰਧ ਕੀਤਾ ਬੰਦੇ ਨੇ, ਉਹਨੂੰ ਸਾੜ ਦਿੱਤਾ ਜਾਏ, ਜਿਹਨੂੰ ਅੰਮ੍ਰਿਤ ਦਾ ਬੂਟਾ ਕਹਿੰਦੇ ਨੇ, ਹਰ ਇੱਕ ਬੰਦੇ ਦੇ ਜੀਵਨ ਵਿੱਚ ਆਉਂਦਾ। ਤਾਂ ਇਹ ਬਚਨ ਵੀ ਕੀਤੇ ਬਾਣੀ ਦੇ ਵਿੱਚ ਕਿ ਅਕਾਲ ਪੁਰਖ ਵਾਹਿਗੁਰੂ ਹਰ ਰੋਜ਼ ਹਰ ਇੱਕ ਬੰਦੇ ਕੋਲ ਜਾਂਦਾ। ਬਾਬਾ ਫਰੀਦ ਜੀ ਦਾ ਸਲੋਕ ਹੈ, ਕੁਝ ਵੰਡਣ ਵਾਸਤੇ, ਕੁਝ ਦੇਣ ਵਾਸਤੇ, ਪਰ ਉਹਦੇ ਸਿਰਾਣੇ ਖੜਾ ਹੋ ਕੇ ਵੇਖ ਕੇ ਵਾਪਸ ਮੁੜ ਜਾਂਦਾ ਤੇ ਸੁੱਤਾ ਪਿਆ ਹੈ। ਇਹ ਵੀ ਸਲੋਕ ਬਾਬੇ ਫਰੀਦ ਨੇ ਉਚਾਰਨ ਕੀਤਾ। ਉਹ ਕਹਿੰਦੇ ਰਾਤ ਕਥੂਰੀ ਵੰਡੀਐ, ਰਾਤ ਦਾ ਮਤਲਬ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਬੰਦੇ ਦੇ ਮੰਜੇ ਕੋਲ ਅੰਮ੍ਰਿਤ ਦੀ ਦਾਤ ਲੈ ਕੇ ਜਾਂਦਾ ਹੈ। ਰਾਤ ਕਥੂਰੀ ਵੰਡੀਐ, ਵੰਡਣ ਜਾਂਦਾ ਹੈ, ਦੇਣ ਜਾਂਦਾ ਉਸ ਨੂੰ, ਉਹਦੀ ਜਿਹੜੇ ਹਿੱਸੇ ਵਿੱਚ ਆਉਂਦੀ ਹੈ। ਕਥੂਰੀ ਦਾ ਮਤਲਬ ਹੈ ਕਸਤੂਰੀ, ਨਾਮ ਦੀ ਦਾਤ ਦੇਣ ਤਾਂ ਜਾਂਦਾ ਹੈ ਪਰ ਅੱਗੇ ਜਾ ਕੇ ਕੀ ਵੇਖਦਾ ਹੈ, ਪਤਾ ਨਹੀਂ ਕਿਹੜੀ ਦੁਨੀਆ ਵਿੱਚ ਨਵੇਂ ਸੋਤ ਸਭ ਢਿੱਲਾ। ਮਨਮੁਖ ਦੀ ਨੀਂਦ ਵੀ ਐਸੀ ਹੈ, ਗੁਰਮੁਖ ਦੀ ਨੀਂਦ ਵਿੱਚ ਤੇ ਮਨਮੁਖ ਦੀ ਨੀਂਦ ਵਿੱਚ ਫਰਕ ਹੈ। ਗੁਰੂ ਸਾਹਿਬ ਨੇ ਮਨਮੁਖ ਦੀ ਨੀਂਦ ਦਾ ਜ਼ਿਕਰ ਕੀਤਾ, ਉਹਨੂੰ ਕਹਿੰਦੇ ਨਵੇਂ ਸੋਤ ਸਭ ਢਿੱਲਾ, ਜਿਵੇਂ ਬਿਲਕੁਲ ਗਾਫਲ ਹੋਇਆ ਪਿਆ, ਮੂੰਹ ਖੁੱਲਾ ਹੋਇਆ, ਕਦੀ ਅੱਖ ਖੁੱਲ ਜਾਂਦੀ ਏ, ਹੱਥ ਇਧਰ ਡਿੱਗੇ ਹੋਏ ਨੇ, ਪੈਰ ਖਿਲਰੇ ਹੋਏ ਨੇ। ਇਹ ਹੈ ਨੀਂਦ ਮਨਮੁਖ ਦੀ, ਬੇਤਰਤੀਬ ਜੀਵਨ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਦੀ ਨੀਂਦ। ਗੁਰਮੁਖ ਦੀ ਨੀਂਦ ਇਸ ਤਰ੍ਹਾਂ ਨਹੀਂ, ਉਹਦੀ ਨੀਂਦ ਦੇ ਵਿੱਚ ਵੀ ਸਾਵਧਾਨਤਾ ਬਣੀ ਰਹਿੰਦੀ ਹੈ। ਸੁੱਤਾ ਹੈ ਤੇ ਇਸ ਤਰ੍ਹਾਂ ਕਿ ਬਿਲਕੁਲ ਗੂੜਾ ਹੈ, ਪਰ ਤੁਸੀਂ ਥੋੜੀ ਜਿਹੀ ਆਹਟ ਕਰ ਦਿਓ ਨਾਲ ਹੀ ਜਾਗ ਪਏਗਾ। ਇਹ ਠੀਕ ਨੀਂਦ ਹੈ ਆਦਮੀ ਦੇ ਜੀਵਨ ਦੀ, ਪਰ ਸੁੱਤਾ ਹੋਇਆ ਹੈ ਇੰਨਾ ਗਾਫਲ ਹੋ ਕੇ ਕਿ ਉਹਨੇ ਆਪਣੇ ਬੈੱਡ ਦੀ ਚਾਦਰ ਇਧਰ ਉਧਰ ਬਲੇਟ ਦਿੱਤੀ ਹੈ, ਦਸਤਾਰ ਧਰਤੀ ਤੇ ਡਿੱਗੀ ਹੋਈ ਹੈ, ਕੇਸ਼ ਇਧਰ ਨੂੰ ਗਏ ਹੋਏ ਨੇ। ਇਹ ਨੀਂਦ ਠੀਕ ਨਹੀਂ ਹੈ, ਇਹ ਸਿੱਖ ਦੀ ਨੀਂਦ ਹੈ ਨਹੀਂ। ਸਿੱਖ ਦੀ ਨੀਂਦ ਇਸ ਤਰ੍ਹਾਂ ਦੀ ਨਹੀਂ ਹੈ। ਜੇ ਕਿਸੇ ਨੇ ਸਿੱਖੀ ਕਮਾਈ, ਨੀਂਦ ਇਸ ਤਰ੍ਹਾਂ ਨਹੀਂ ਆਏਗੀ, ਉਹ ਹੋਰ ਤਰ੍ਹਾਂ ਦੀ ਨੀਂਦ ਹੈ। ਤਾਂ ਨਵੇਂ ਸੋਤ ਸਭ ਢਿੱਲਾ, ਇਹ ਮਨਮੁਖ ਦੀ ਨੀਂਦ ਹੈ ਕਿ ਨੌ ਦਰਵਾਜ਼ੇ ਢਿੱਲੇ ਹੋ ਜਾਂਦੇ, ਕੰਟਰੋਲ ਤੋਂ ਬਾਹਰ ਚਲੇ ਜਾਂਦੇ ਨੇ, ਕੰਟਰੋਲ ਨਹੀਂ ਰਹਿੰਦਾ। ਖੈਰ ਇਹ ਵਿਸ਼ਾ ਬਹੁਤ ਲੰਬਾ ਹੈ ਔਰ ਮੈਂ ਆਪਣੇ ਵਿਸ਼ੇ ਵੱਲ ਮੁੜਨ ਦਾ ਯਤਨ ਕਰਾਂ। ਫਰੀਦਾ ਰਾਤ ਕਥੂਰੀ ਵੰਡੀ ਹੈ, ਗੁਰੂ ਗਿਆ ਸਵੇਰੇ ਸਿੱਖ ਦੇ ਕੋਲ, ਵੇਖਿਆ ਮੰਜੇ ਤੇ ਪਿਆ ਦਸਤਾਰ ਕਿਸੇ ਪਾਸੇ ਡਿੱਗੀ ਹੋਈ ਕੇਸ ਕਿਸੇ ਪਾਸੇ ਦੇ ਨੇ ਕੋਈ ਜੀਵਨ ਦੀ ਤਰਤੀਬ ਨਹੀਂ ਤੇ ਨਿਰਾਸ਼ ਹੋ ਕੇ ਮੁੜ ਗਿਆ। ਦੇਣਾ ਤਾਂ ਇਹਨੂੰ ਬਹੁਤ ਚਾਹੁੰਦਾ ਸੀ, ਅੰਮ੍ਰਿਤ ਵੀ ਇਹਨੇ ਪਾਨ ਕਰ ਲਿਆ, ਬਹੁਤਿਆਂ ਨੇ ਕੀਤਾ ਹੀ ਨਹੀਂ ਹੈ, ਪਰ ਇਹਨੂੰ ਕੀ ਦਿਆਂ। ਜਦੋਂ ਵਕਤ ਆਉਂਦਾ ਉਦੋਂ ਸੌਂ ਜਾਂਦਾ ਹੈ, ਜਦੋਂ ਸਮਾਂ ਆਉਂਦਾ ਉਦੋਂ ਬੇਹੋਸ਼ ਪਿਆ ਹੋਇਆ, ਦਿਆਂ ਕਦੋਂ ਇਹਨੂੰ। ਦੇਣ ਦਾ ਵਕਤ ਹੀ ਇਹ ਹੈ, ਸਮਾਂ ਇਹ ਹੈ, ਅੰਮ੍ਰਿਤ ਵੇਲਾ ਜਿਹਨੂੰ ਕਹਿੰਦੇ। ਵੇਲੇ ਸਾਰੇ ਚੰਗੇ ਨੇ ਪਰ ਅੰਮ੍ਰਿਤ ਵੇਲਾ ਵਿਸ਼ੇਸ਼ ਹੈ, ਖਿਆਲ ਰੱਖਣਾ। ਵਕਤ ਠੀਕ ਨੇ ਸਾਰੇ, ਦਿਨੇ ਵੀ ਆਪਾਂ ਕਰ ਸਕਦੇ ਹਾਂ। ਕਈ ਵਾਰੀ ਇਹਦੀ ਵਿਆਖਿਆ ਕੀਤੀ ਜਾਂਦੀ ਅੰਮ੍ਰਿਤ ਵੇਲੇ ਦੀ ਵੀ ਜ਼ਰੂਰੀ ਹੈ, ਤੇ ਪਿੱਛੋਂ ਕੋਈ ਸੱਜਣ ਚੜ੍ਹ ਪੈਂਦੇ ਨੇ, ਉਹ ਕਹਿੰਦੇ ਜੀ ਸਾਰਾ ਵਕਤ ਅੰਮ੍ਰਿਤ ਵੇਲਾ ਹੀ ਏ, ਇਹ ਪਖੰਡ ਹੈ। ਵੈਸੇ ਕੋਈ ਅੰਮ੍ਰਿਤ ਵੇਲਾ ਨਹੀਂ ਹੁੰਦਾ, ਦਿਨ ਵੀ ਅੰਮ੍ਰਿਤ ਵੇਲਾ, ਪਰ ਸਾਰਾ ਦਿਨ ਉਹਨਾਂ ਦਾ ਅੰਮ੍ਰਿਤ ਵੇਲਾ ਬਣਦਾ ਜਿਹੜੇ ਅੰਮ੍ਰਿਤ ਵੇਲੇ ਨੂੰ ਬਹੁਤ ਲੰਮਾ ਸਮਾਂ ਸੰਭਾਲਦੇ ਨੇ, ਫਿਰ ਬਣ ਸਕਦਾ ਕੋਈ ਸ਼ੱਕ ਨਹੀਂ। ਉਹਨਾਂ ਵਾਸਤੇ ਰਾਤ, ਦੁਪਹਿਰ, ਸ਼ਾਮ ਸਾਰੇ ਅੰਮ੍ਰਿਤ ਵੇਲਾ ਹੈ, ਪਰ ਅਜੇ ਆਪਾਂ ਇੱਕ ਕਦਮ ਵੀ ਤੁਰੇ ਨਹੀਂ ਤੇ ਬ੍ਰਹਮ ਗਿਆਨ ਦਾ ਲੇਵਲ ਆਪਣੇ ਉੱਤੇ ਚਪੇ ਲਿਆ ਸੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ ਕਿ 24 ਘੰਟੇ ਅੰਮ੍ਰਿਤ ਵੇਲਾ ਰਹਿਣਾ। ਇੱਕ ਵਾਰੀ ਆਇਆ ਆਪਣੀ ਨਹੀਂ ਹੈ ਇਹ ਦਸ਼ਾ ਉਹਨਾਂ ਦੀ ਏ। ਜੇ ਕੋਈ ਇਹ ਵਿਆਖਿਆ ਕਰੇ ਨਾ ਕਿ 1 ਘੰਟਾ ਬੈਠ ਕੇ ਗੁਰਬਾਣੀ ਪੜ੍ਹਨੀ ਚਾਹੀਦੀ, ਜਪਣਾ ਚਾਹੀਦਾ, ਤਾਂ ਉਹ ਕਹਿੰਦੇ ਜੀ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਕਿ ਮਾਰਗ ਚਲਤ ਹਰੇ ਹਰ ਗਾਈਐ, ਤੁਰਦਿਆਂ ਵੀ ਜਪ ਲਈਦਾ। ਪਰ ਇਹ ਨਹੀਂ ਪੁੱਛਿਆ ਵੀ ਇਹ ਦਸ਼ਾ ਕਿਹਦੀ ਹੈ। ਮਾਰਗ ਵਿੱਚ ਉਹ ਗਾ ਸਕਦਾ ਜਿਹਨੇ ਪਹਿਲਾਂ ਬਹਿ ਕੇ ਗਾਇਆ ਹੈ, ਕੰਮ ਕਰਦਿਆਂ ਉਹਨੂੰ ਚਿੱਤ ਆਉਂਦਾ। ਗੱਲ ਕਹਿਣੀ ਸੌਖੀ ਹੈ ਕਿ ਨਾਮਦੇਵ ਜੀ ਨੇ ਕਿਹਾ ਸੀ ਤਰਲੋਚਨ ਜੀ ਨੂੰ ਕਿ ਹੱਥ ਪਾਏ ਕਰ ਕੰਮ ਸਭ ਚੀਤ ਨਿਰੰਜਣ ਨਾਲ, ਪਰ ਉਹ ਕੰਮ ਕਰਦਿਆਂ ਚੇਤੇ ਤਾਂ ਆਇਆ ਸੀ, ਪਹਿਲਾਂ ਬਹਿ ਕੇ ਚੇਤੇ ਕੀਤਾ ਸੀ ਤਾਂ ਕੰਮ ਵਿੱਚ ਚੇਤਾ ਬਣਿਆ। ਸਿੱਧਾ ਕਿਵੇਂ ਹੋ ਜਾਏਗਾ, ਨਹੀਂ ਹੋ ਸਕਦਾ। ਤਾਂ ਇਹਨੂੰ ਕਹਿੰਦੇ ਨੇ, ਇਹਦੇ ਅਰਥ ਨੇ ਕਿ ਨਾਦਾਨ ਧਾਰਮਿਕ ਬੰਦੇ ਜਿਨ੍ਹਾਂ ਨੇ ਜਾਣਿਆ ਨਹੀਂ ਤੇ ਬੋਲ ਦਿੱਤਾ, ਹੰਡਾਇਆ ਨਹੀਂ, ਮਾਣਿਆ ਨਹੀਂ, ਮੁਤਾਲਿਆ ਨਹੀਂ ਕੀਤਾ, ਅਖਰੀ ਗਿਆਨ ਵੀ ਪੂਰਾ ਨਹੀਂ ਲਿਆ, ਪੋਥੀਆਂ ਵਿੱਚੋਂ ਪੜ੍ਹ ਲਿਆ ਕਿਤਿਓਂ, ਉਸਤਾਦ ਨਹੀਂ ਕੋਈ ਬਣਾਇਆ। ਕੁਝ ਗੱਲਾਂ ਜਿਹੜੀਆਂ ਨੇ ਉਸਤਾਦੀ ਨਾਲ ਸੰਬੰਧਿਤ ਨੇ, ਸਮਝ ਵਿੱਚ ਨਹੀਂ ਆਉਂਦੀਆਂ। ਸ਼ਬਦ ਕਿਸੇ ਅਵਸਥਾ ਦੇ ਨੇ, ਠੋਕ ਕਿਤੇ ਦਿੱਤੇ, ਹੋਰ ਕਿਸੇ ਦਸ਼ਾ ਦੇ। ਤਾਂ ਅੰਮ੍ਰਿਤ ਵੇਲਾ ਜ਼ਰੂਰੀ ਹੈ, ਔਰ ਬਚਨ ਕੀਤੇ ਉਸ ਵੇਲੇ ਪਰਮਾਤਮਾ ਵੰਡਣ ਵਾਸਤੇ ਆਉਂਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਰਾਤ ਕਤੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ। ਜਿਹੜੇ ਜਾਗਦੇ ਹੋਏ ਉਹਨਾਂ ਨੂੰ ਦੇ ਕੇ ਚਲਾ ਗਿਆ। ਤਾਂ ਬਚਨ ਕੀਤੇ ਪਹਿਲੇ ਪਹਿਰੇ ਫੁੱਲੜਾ, ਜਿਨ੍ਹਾਂ ਨੇ ਫੁੱਲ ਨੂੰ ਸੰਭਾਲਿਆ। ਪਹਿਲੇ ਪਹਿਰ ਦਾ ਮਤਲਬ ਸਾਰਾ ਦਿਨ ਆਪਣੇ ਸਰੀਰ ਦੀ ਤੇ ਮਨ ਦੀ ਸੰਭਾਲ ਕੀਤੀ, ਗੁਰੂ ਦੇ ਦੱਸੇ ਮਾਰਗ ਤੇ ਤੋਰਿਆ ਸਰੀਰ ਨੂੰ। ਫਿਰ ਜਦੋਂ ਪਿਛਲੀ ਰਾਤ ਅੰਮ੍ਰਿਤ ਵੇਲਾ ਹੋਇਆ ਤਾਂ ਉਹਨਾਂ ਦੇ ਜੀਵਨ ਵਿੱਚ ਨਾਮ ਦਾ ਉਪਾਰ ਜਾਤ ਰੁੱਖ ਉੱਗ ਪਿਆ, ਅਦ੍ਰਿਸ਼ਟ ਨਾ ਦਿਸਣ ਵਾਲਾ। ਹੁਣ ਉੱਥੇ ਜੇ ਤਾਂ ਲਹਿਰ ਸੀ ਅੱਗ ਤ੍ਰਿਸ਼ਨਾ ਦੇ ਅੰਦਰ, ਤਾਂ ਉਹ ਉਹਨੂੰ ਖਾ ਜਾਂਦੀ ਏ, ਉਹਨੂੰ ਸਾੜ ਦਿੰਦੀ ਏ। ਜਿਵੇਂ ਨਵੇਂ ਨਵੇਂ ਛੋਟੇ ਛੋਟੇ ਫੁੱਲ ਉੱਗਦੇ ਨੇ ਤੇ ਤੇਜ ਲੂ ਉਹਨਾਂ ਦੇ ਉੱਤੇ ਵਹਿ ਜਾਏ, ਉੱਗਦਿਆਂ ਸਾਰ ਸੜ ਜਾਂਦੇ ਨੇ। ਜੇ ਤ੍ਰਿਸ਼ਨਾ ਦੀ ਅੱਗ ਅੰਦਰ ਬਹੁਤੀ ਹੈ ਤੇ ਉਹ ਬੂਟੇ ਨੂੰ ਸਾੜ ਦਿੰਦੀ ਹੈ, ਅਗਲੇ ਦਿਨ ਸਵੇਰੇ ਫਿਰ ਉੱਗਦਾ। ਜਿੰਨਾ ਚਿਰ ਸਰੀਰ ਰਹੇਗਾ ਉਹ ਉੱਗਦਾ ਹੀ ਜਾਏਗਾ, ਤੇ ਜਿੰਨਾ ਚਿਰ ਤ੍ਰਿਸ਼ਨਾ ਰਹੇਗੀ ਉਹ ਸੜਦਾ ਹੀ ਜਾਏਗਾ। ਜੇ ਤ੍ਰਿਸ਼ਨਾ ਦੀ ਅੱਗ ਘਟ ਗਈ ਤੇ ਫਿਰ ਉਹ ਬਚ ਜਾਏਗਾ, ਵੱਡਾ ਹੋਣ ਲੱਗ ਪਏਗਾ, ਪੱਤੇ ਆ ਜਾਣਗੇ, ਫੁੱਲ ਲੱਗ ਜਾਣਗੇ। ਫਿਰ ਉਹਨੂੰ ਕਹਿੰਦੇ ਗੁਰੂ ਸਾਹਿਬ ਵੀ ਬਸੰਤ ਆ ਗਏ, ਜੀਵਨ ਹਰਿਆ ਹੋ ਗਿਆ। ਅੱਜ ਦੇ ਬਚਨ ਵੀ ਕੀਤੇ ਕਿ ਪਹਿਲ ਬਸੰਤ ਹੈ ਆਗਮਨ, ਜਿਨ੍ਹਾਂ ਨੇ ਤ੍ਰਿਸ਼ਨਾ ਤੋਂ ਉਸ ਨਾਮ ਦੇ ਬੂਟੇ ਨੂੰ ਬਚਾ ਲਿਆ, ਉਨ੍ਹਾਂ ਦੇ ਜੀਵਨ ਵਿੱਚ ਬਸੰਤ ਦੇ ਆਗਮਨ ਦੀ ਸੰਭਾਵਨਾ ਬਣ ਗਈ। ਗੁਣਾਂ ਦੇ ਫੁੱਲ ਆਉਣੇ ਸ਼ੁਰੂ ਹੋ ਗਏ। ਬਸੰਤ ਦੀ ਵਾਰ ਵਿੱਚ ਸਾਰਾ ਤਰੀਕਾ ਸਮਝਾਇਆ ਗਿਆ ਕਿ ਕਿਵੇਂ ਜੀਵਨ ਖੇੜੇ ਵਿੱਚ ਆ ਸਕਦਾ, ਖੁਸ਼ ਹੋ ਸਕਦਾ, ਖਿੜ ਸਕਦਾ, ਹਰਾ ਹੋ ਸਕਦਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਸਭ ਤੋਂ ਪਹਿਲੀ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਕਰ। ਇੱਥੋਂ ਸ਼ੁਰੂਆਤ ਕੀਤੀ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਧਿਆਨ ਕਰ ਨਾਮ ਦਾ, ਇੱਕ ਤਾਂ ਜਪਣਾ ਹੈ ਨਾ, ਇੱਕ ਧਿਆਨ ਕਰਨਾ। ਜਿਵੇਂ ਹੁਣ ਵਿੱਚ ਵਿੱਚ ਸਾਨੂੰ ਧਿਆਨ ਆ ਰਿਹਾ ਨਾ ਵੀ ਕਿੱਥੇ ਜਾਣਾ ਹੈ, ਅੱਜ ਕਿਹੜਾ ਕੰਮ ਕਰਨਾ ਹੈ, ਅੱਜ ਕਿਸ ਨੂੰ ਮਿਲਣਾ। ਉਹ ਜਿਹੜੀ ਚੀਜ਼ ਚੱਲ ਰਹੀ ਹੈ, ਜਿੱਦਣ ਉੱਥੇ ਨਾਮ ਆ ਗਿਆ ਉਹਨੂੰ ਕਹਿੰਦੇ ਇਹਨੂੰ ਧਿਆਨ ਦੀ ਜਾਂਚ ਆ ਗਈ, ਧਿਆਉਣ ਦੀ ਜਾਂਚ ਆ ਗਈ, ਜਿੱਥੇ ਇਹ ਚੱਲ ਰਿਹਾ ਅੰਦਰ। ਪਰ ਇਹ ਧਿਆਇਆ ਤਾਂ ਜਾਏਗਾ ਜੇ ਪਹਿਲਾਂ ਜਪਿਆ ਗਿਆ। ਔਰ ਸਤਿਗੁਰੂ ਨੇ ਬਚਨ ਵੀ ਕੀਤੇ, ਕਹਿਣ ਲੱਗੇ ਹਰ ਕਾ ਨਾਮ ਧਿਆਏ ਸੁਣ। ਜਿਹੜੀਆਂ ਚਾਰ ਪੌੜੀਆਂ ਨਾ ਸੁਣਿਆ ਦੀਆਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਣਿਆ ਦੁੱਖ ਪਾਪ ਕਾ ਨਾਸ, ਉਹ ਸੁਣਨਾ ਕਿਹੜਾ ਹੈ? ਉਹ ਸੁਣਨਾ ਉਹ ਹੈ ਕਿ ਜਿਹਨੂੰ ਜਪਿਆ ਜਾਏ ਤੇ ਜਾਪ ਧਿਆਨ ਵਿੱਚ ਤੁਰ ਜਾਏ, ਤੇ ਧਿਆਨ ਦੇ ਰਾਹੀਂ ਬੰਦਾ ਫਿਰ ਵਾਪਸ ਸੁਣੇ ਉਹਨੂੰ। ਉਹਨੂੰ ਕਹਿੰਦੇ ਹਰ ਕਾ ਨਾਮ ਧਿਆਏ ਸੁਣ। ਜਿਨ੍ਹਾਂ ਨੇ ਇਸ ਤਰ੍ਹਾਂ ਸੁਣਿਆ ਉਹਨਾਂ ਦੇ ਦੁੱਖ ਪਾਪ ਨਾਸ ਹੋ ਗਏ, ਖਤਮ ਹੋ ਗਏ, ਆਪਣੇ ਧਿਆਨ ਵਿੱਚੋਂ ਸੁਣਿਆ ਜਿਨ੍ਹਾਂ ਨੇ। ਤਾਂ ਹਰ ਕਾ ਨਾਮ ਧਿਆਏ ਕੈ, ਇਹਦੇ ਨਾਲ ਕੀ ਹੋਵੇਗਾ? ਹੋ ਹਰਿਆ ਭਾਈ, ਉਹ ਜਿਹੜਾ ਨਾਮ ਦਾ ਰੁੱਖ ਹੈ ਅੰਦਰ ਵੱਧਦਾ ਜਾਏਗਾ, ਹਰਾ ਹੁੰਦਾ ਜਾਏਗਾ। ਫਿਰ ਬਚਨ ਕੀਤੇ, ਕਹਿੰਦੇ ਕਰਮ ਲਿਖੰਤੈ ਪਾਈ ਐ ਇਹ ਰੁੱਤ ਸੁਹਾਈ। ਇਹ ਜਿਹੜੀ ਬਸੰਤ ਦੀ ਰੁੱਤ ਹੈ, ਇਹਦੇ ਵਿੱਚ ਬੰਦੇ ਦਾ ਮਨ ਹਰਿਆ ਹੋ ਜਾਏ। ਇਹ ਕਰਮ ਲਿਖੰਤੈ, ਲਿਖੰਤੈ ਦਾ ਅਰਥ ਲਿਖੇ ਹੋਏ ਤਾਂ ਨਹੀਂ, ਲਿਖਾ ਲਵੇ ਕਿਸੇ ਕੋਲੋਂ। ਅਸੀਂ ਕਹਿੰਦੇ ਹਾਂ ਸਾਡੀ ਕਿਸਮਤ ਨਹੀਂ ਠੀਕ, ਜੋਤਸ਼ੀ ਜੀ ਨੇ ਦੱਸ ਦਿੱਤਾ ਸੀ ਰੇਖਾਵਾਂ ਠੀਕ ਨਹੀਂ, ਕਿਸੇ ਨੂੰ ਕਹਿ ਦਿੱਤਾ ਮਾਇਆ ਨਹੀਂ ਆਉਣੀ ਤੇਰੇ ਜੀਵਨ ਵਿੱਚ, ਕਿਸੇ ਨੂੰ ਕਹਿ ਦਿੱਤਾ, ਇੱਕ ਨੂੰ ਕਹਿ ਦਿੱਤਾ ਜੀ ਤੂੰ ਵਿਦੇਸ਼ ਨਹੀਂ ਜਾ ਸਕਦਾ, ਬੰਦਾ ਬਿਮਾਰ ਹੀ ਹੋ ਗਿਆ ਜੀ, ਬੜੀ ਮੁਸ਼ਕਲ ਨਾਲ ਉਠਾਇਆ, ਤੇ ਜਾਓ ਫਿਰ ਹੁਣ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਕਿ ਜ਼ਿੰਦਗੀ ਬਰਬਾਦ ਕਰਨੀ ਹੈ? ਪੁੱਛ ਪੁੱਛ ਕੇ ਹੱਥ ਦਿਖਾ ਕੇ ਵਹਿਮ ਵਿੱਚ ਪੈਣਾ, ਰੇਖਾ ਨਹੀਂ ਹੈ। ਗੁਰੂ ਨਾਨਕ ਦੇ ਘਰ ਦਾ ਜਿਹੜਾ ਸੰਕਲਪ ਹੈ ਕਿਸਮਤ ਨੂੰ ਮੰਨਦਾ ਜ਼ਰੂਰ ਹੈ, ਭਾਗ ਰੇਖਾਵਾਂ ਹੈਣ ਬੰਦੇ ਦੀਆਂ, ਕੋਈ ਸ਼ੱਕ ਨਹੀਂ, ਪ੍ਰਾਲਬਧ ਹੈ ਕਿ ਕਿੰਨਾ ਇਹਨੂੰ ਮਿਲਣਾ ਹੈ, ਫਿਕਸ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਏ, ਗੁਰੂ ਸਮਰੱਥ ਹੁੰਦਾ ਹੈ, ਉਹ ਆਪਣੀ ਮਰਜ਼ੀ ਤੇ ਆਵੇ ਤੇ ਰੇਖਾਵਾਂ ਮੇਟ ਵੀ ਦਿੰਦਾ ਤੇ ਨਵੀਆਂ ਵੀ ਪਾ ਸਕਦਾ ਹੈ, ਗੁਰੂ ਐਸੀ ਹਸਤੀ ਹੈ ਬਦਲ ਸਕਦਾ ਹੈ। ਕਰਮ ਲਿਖੰਤੈ ਦਾ ਮਤਲਬ ਇਹ ਨਿਕਲਦਾ ਲੱਗਦਾ ਹੈ ਕਿ ਸਿੱਖਾ ਗੁਰੂ ਅੱਗੇ ਕਰਦੇ ਆਪਣਾ ਹੱਥ, ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਸਾਧ ਸੰਗਤ ਦੇ ਅੱਗੇ ਕਰਦੇ ਆਪਣਾ ਹੱਥ, ਤਾਂ ਗੁਰੂ ਵੇਖੇਗਾ ਤੇਰੀਆਂ ਕਿਸਮਤ ਦੀਆਂ ਰੇਖਾਵਾਂ। ਉਹਦੇ ਹੱਥਾਂ ਵਿੱਚ ਆਪਣਾ ਹੱਥ ਦੇ ਦਿੱਤਾ ਹੈ ਕਦੀ, ਫੜਾਇਆ ਹੈ ਹੱਥ ਕਦੀ ਗੁਰੂ ਨੂੰ? ਤਾਂ ਦੇ ਕੇ ਵੇਖ ਹੱਥ, ਆਪੇ ਵੇਖ ਲਏਗਾ ਕਿੱਥੇ ਰੇਖਾ ਗਲਤ ਹੈ ਕਿੱਥੇ ਠੀਕ ਹੈ। ਤਾਂ ਲਿਖ ਸਕਦਾ ਹੈ, ਕਰਮ ਲਿਖਣ ਤੈ ਪਾਈਏ, ਜੋ ਤੈਨੂੰ ਮਿਲਣਾ ਹੈ ਨਾ ਤੇਰੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ, ਤਾਂ ਕਰਮ ਲਿਖਣ ਤੈ ਪਾਈਏ ਗੁਰੂ ਕੋਲੋਂ ਲਿਖਾ ਲੈ, ਮਿਲ ਜਾਏਗਾ ਲਿਖਿਆ ਭਾਵੇਂ ਨਹੀਂ ਹੋਇਆ। ਆ ਇੱਕ ਬੀਬੀ ਦੀ ਗੱਲ ਆਉਂਦੀ ਹੈ ਨਾ ਸੁਲੱਖਣੀ, ਜਿਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਸੀ ਪੁੱਤਰ ਨਹੀਂ, ਤੇ ਇਹ ਸੰਵਿਧਾਨ ਹੈ ਬਾਕੀ ਬੇਕਿਸਮਤ ਹੈ। ਤਾਂ ਛੇਵੇਂ ਪਾਤਸ਼ਾਹ ਨੇ ਕਿਹਾ ਵੀ ਅਸੀਂ ਕੀ ਕਰ ਸਕਦੇ ਹਾਂ, ਕਿਤੇ ਕਿਤੇ ਸਤਿਗੁਰੂ ਇਹ ਕਹਿ ਦਿੰਦੇ ਸਾਡੇ ਵੱਸ ਦੀ ਗੱਲ ਨਹੀਂ, ਜੇ ਤਾਂ ਉੱਥੇ ਜਗਿਆਸੂ ਹੋਇਆ ਗੂੜਾ ਤੇ ਉਹ ਵੇਖ ਲਏਗਾ, ਨਹੀਂ ਦੂਜਾ ਕਹੇਗਾ ਵੀ ਇਹ ਤੇ ਵਿਚਾਰੇ ਆਪ ਹੀ ਨੰਗ ਨੇ ਤੇ ਕਹਿੰਦੇ ਸਾਡੇ ਕੋਲੋਂ ਕੀ ਹੋ ਸਕਦਾ। ਇਹ ਸਿੱਖੀ ਦੀ ਭਾਸ਼ਾ ਹੈ, ਇਹ ਗੁਰੂ ਨੇ ਵੀ ਇਹ ਸ਼ਬਦ ਵਰਤੇ, ਮੈਂ ਕੀ ਕਰ ਸਕਦਾ। ਕਿਉਂਕਿ ਕਰਾਣਾ ਜਿਹਦੇ ਤੋਂ ਹੈ ਉਹ ਕਹਿੰਦਾ ਨਹੀਂ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਇਹਦੇ ਵਿੱਚ ਨਹੀਂ ਕੁਝ ਕਰ ਸਕਦਾ। ਕਿਉਂ ਜੀ? ਕਹਿਣ ਲੱਗੇ ਲਿਖਿਆ ਹੀ ਕੋਈ ਨਹੀਂ ਹੋਇਆ, ਜੋ ਕੋਈ ਤੂੰ ਮੰਗ ਰਹੀ। ਤੇ ਜਿੰਨਾ ਚਿਰ ਲਿਖਿਆ ਨਹੀਂ ਜਾਂਦਾ ਮੈਂ ਸੰਵਿਧਾਨ ਤੋੜਨਾ ਨਹੀਂ ਕੁਦਰਤ ਦਾ। ਨਿਰਾਸ਼ ਹੋ ਗਈ, ਪਿੱਛੇ ਮੁੜ ਗਈ, ਅੱਖਾਂ ਵਿੱਚੋਂ ਪਾਣੀ ਵਹਿ ਗਿਆ, ਮੁਰਝਾ ਗਈ ਉਹ ਬੀਬੀ ਸੁਲੱਖਣੀ। ਸਤਿਗੁਰੂ ਚਲੇ ਗਏ, ਕਿਤੇ ਭਾਈ ਗੁਰਦਾਸ ਜੀ ਸਾਹਮਣੇ ਆ ਗਏ, ਅੱਖਾਂ ਵਿੱਚ ਵਗਦਾ ਹੋਇਆ ਪਾਣੀ ਵੇਖ ਕੇ ਉਹਨਾਂ ਨੂੰ ਦਇਆ ਆਈ, ਪੁੱਛਿਆ ਕੀ ਕਾਰਨ ਹੈ ਰੋਣ ਦਾ। ਦੱਸ ਦਿੱਤਾ ਪੁੱਤਰ ਵਾਸਤੇ ਅਰਦਾਸ ਕੀਤੀ ਸੀ, ਜਵਾਬ ਦੇ ਦਿੱਤਾ। ਕਹਿਣ ਲੱਗੇ ਲਿਖਿਆ ਨਹੀਂ ਹੋਇਆ। ਸੱਚ ਹੈ ਜਿੰਨਾ ਚਿਰ ਭਾਗ ਨਹੀਂ ਮੈਂ ਬੇਨਤੀ ਕਰਿਆ ਕਰਨਾ, ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਘਟਨਾ ਵਾਪਰ ਦਈਏ। ਸਿੱਖ ਹੋਵੇ ਪੂਰਾ, ਗੁਰੂ ਹੋਵੇ ਪੂਰਾ, ਤੇ ਭਾਗ ਹੋਵੇ ਵਿੱਚ, ਰਿਲੇਸ਼ਨ ਤਾਂ ਬਣਦੇ ਨੇ। ਇਹ ਤਿੰਨ ਚੀਜ਼ਾਂ ਤੋਂ ਬਿਨਾਂ ਦੋ ਵੀ ਹੋਣ ਗੱਲ ਨਹੀਂ ਬਣਦੀ। ਯਾਦ ਰੱਖੋ, ਸਿੱਖ ਵੀ ਹੋਵੇ ਤੇ ਭਾਗ ਵੀ ਚੰਗੇ ਹੋਣ, ਗੁਰੂ ਨਹੀਂ ਤੇ ਕੁਝ ਨਹੀਂ ਬਣੇਗਾ। ਜੇ ਸਿੱਖ ਹੋਵੇ ਤੇ ਗੁਰੂ ਵੀ ਬਣਾ ਲਵੇ, ਭਾਗ ਕੋਈ ਨਹੀਂ ਵਿੱਚ। ਇਹ ਵਿਸ਼ੇ ਬਹੁਤ ਲੰਬੇ ਨੇ, ਪੂਰੀ ਤਰ੍ਹਾਂ ਇਹਨਾਂ ਨੂੰ ਜੇ ਸਮਝ ਨਾ ਹੋਵੇ ਤਾਂ। ਜਦੋਂ ਭਾਈ ਗੁਰਦਾਸ ਜੀ ਨੇ ਸੁਣਿਆ ਵੀ ਗੁਰੂ ਸਾਹਿਬ ਨੇ ਕਹਿ ਦਿੱਤਾ ਮੈਂ ਨਹੀਂ ਕਰ ਸਕਦਾ ਕੁਝ, ਗੁਰੂ ਸਾਹਿਬ ਨੇ ਕਿਹਾ ਲਿਖਿਆ ਨਹੀਂ ਹੋਇਆ, ਤਾਂ ਇਹਨੂੰ ਕਹਿੰਦੇ ਨੇ ਗੁਰਮੁਖ ਦੇ ਕੋਲ ਜੁਗਤ ਹੁੰਦੀ ਤਰੀਕਾ। ਕਿਉਂਕਿ ਸਿੱਖ ਨੂੰ ਗੁਰੂ ਦਾ ਭੇਤ ਹੁੰਦਾ ਹੈ ਵੀ ਕਿਧਰੋਂ ਅੰਦਰ ਜਾਂਦਾ ਹੈ, ਕਿਧਰੋਂ ਕੁੰਡੀ ਬੰਦ ਕਰਦਾ ਤੇ ਕਿਧਰੋਂ ਨਿਕਲਦਾ ਹੈ, ਥੋੜਾ ਥੋੜਾ, ਜ਼ਿਆਦਾ ਨਹੀਂ। ਇਹ ਗੱਲ ਖਿਆਲ ਰੱਖਣਾ, ਪੂਰਾ ਨਹੀਂ ਹੁੰਦਾ, ਥੋੜਾ ਜਿਹਾ ਹੁੰਦਾ ਹੈ, ਥੋੜੇ ਜਿਹੇ ਉਹਦੇ ਪੈਰਾਂ ਨੂੰ ਵੇਖ ਲੈਂਦਾ ਵੀ ਕਿਵੇਂ ਦੇ ਨੇ, ਸਾਰਾ ਤਾਂ ਦੇਖਣਾ ਬਹੁਤ ਮੁਸ਼ਕਿਲ। ਤਾਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਤੂੰ ਕੱਲ ਨੂੰ ਫਿਰ ਆਈ, ਇੱਕ ਕਾਗਜ਼ ਲਈ ਤੇ ਇੱਕ ਕਲਮ। ਤਾਂ ਗੁਰੂ ਸਾਹਿਬ ਜਦੋਂ ਕਹਿਣਗੇ ਨਾ, ਬੇਨਤੀ ਕਰੀ ਵੀ ਤੇਰੇ ਭਾਗਾਂ ਵਿੱਚ ਨਹੀਂ, ਤੇ ਕਾਗਜ਼ ਕਰਦੀ ਅੱਗੇ ਤੇ ਬੇਨਤੀ ਕਰਦੀ ਮਹਾਰਾਜ ਉੱਥੇ ਵੀ ਤੁਸੀਂ ਲਿਖਣ ਵਾਲੇ ਸੀ, ਇੱਥੇ ਵੀ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਸਮਝਾ ਦਿੱਤਾ, ਤਰੀਕਾ ਸਮਝਾ ਦਿੱਤਾ। ਵਾਕਈ ਦੂਸਰਾ ਦਿਨ ਹੋਇਆ, ਉਹ ਬੀਬੀ ਫਿਰ ਖੜੀ ਹੋ ਗਈ। ਸਤਿਗੁਰਾਂ ਨੇ ਵੇਖਿਆ ਉਹੀ ਹੈ, ਮੰਗ ਕੀਤੀ। ਹਜ਼ੂਰ ਨੇ ਕਿਹਾ ਮੈਂ ਤੈਨੂੰ ਕੱਲ ਵੀ ਕਿਹਾ ਸੀ ਤੇਰੇ ਭਾਗਾਂ ਚ ਹੈ ਨਹੀਂ। ਤਾਂ ਭਾਗਾਂ ਵਿੱਚ ਨਹੀਂ, ਇਹਦੇ ਵਿੱਚ ਸਵਾਲ ਬੜੇ ਗਹਿਰੇ ਨੇ, ਉੱਠਦੇ ਨੇ ਬਹੁਤ ਜ਼ਿਆਦਾ। ਜੇ ਭਾਗਾਂ ਵਿੱਚ ਹੈ ਤੇ ਸਿੱਧਾ ਮਿਲੀ ਕਿਉਂ ਨਹੀਂ ਜਾਂਦਾ? ਜੇ ਭਾਗ ਦੇ ਵਿੱਚ ਹੈ ਹੀ, ਇਹ ਗੁਰੂ ਕੋਲੋਂ ਜਾ ਕੇ ਸਾਈਨ ਕਿਉਂ ਕਰਾਉਣੇ ਨੇ, ਕਰਾਉਣੇ ਪੈਂਦੇ? ਨਹੀਂ ਤਾਂ ਰੁਕ ਜਾਂਦਾ ਹੈ ਕਈ ਵਾਰੀ। ਸੱਚ ਇਹ ਹੈ ਕਿ ਬੰਦੇ ਦੇ ਜੀਵਨ ਦੇ ਵਿੱਚ ਕਈ ਖਜ਼ਾਨੇ ਪਏ ਹੀ ਰਹਿ ਜਾਂਦੇ ਨੇ, ਚਲਾ ਜਾਂਦਾ ਇਸ ਤਰ੍ਹਾਂ, ਕਿਉਂਕਿ ਉਹ ਗੁਰੂ ਕੋਲੋਂ ਸੈਲਫ ਨਹੀਂ ਲੈਂਦਾ। ਜਿਵੇਂ ਤੁਸੀਂ ਵੇਖੋ ਸਾਹਮਣੇ ਗੱਡੀ ਖੜੀ ਹੈ ਨਾ, ਤੇਲ ਵੀ ਹੈ ਵਿੱਚ, ਡੀਜ਼ਲ ਇੰਜਨ ਵੀ ਠੀਕ ਹੈ, ਸਾਰਾ ਇੰਜਨ ਠੀਕ, ਸਭ ਕੁਝ ਠੀਕ ਹੈ ਉਹਦਾ, ਪਰ ਉਹ ਗੱਡੀ ਕਵੇ ਮੈਂ ਸੈਲਫ ਨਹੀਂ ਲੈਣਾ, ਯਾਨੀ ਕਿ ਚਾਬੀ ਨਹੀਂ ਲਾਉਣ ਦੇਣੀ। ਸਾਰਾ ਕੁਝ ਹੈ ਉਹਦੇ ਵਿੱਚ, ਸਟਾਰਟ ਹੋ ਸਕਦੀ ਹੈ, ਸਪੀਡ ਵਿੱਚ ਜਾ ਸਕਦੀ ਹੈ, ਸਫ਼ਰ ਕਰ ਸਕਦੀ, ਪਰ ਜਿੰਨਾ ਚਿਰ ਉਹਨੂੰ ਧੱਕਾ ਨਾ ਦਿੱਤਾ ਗਿਆ ਜਾਂ ਸੈਲਫ ਨਾ ਦਿੱਤਾ ਗਿਆ, ਉਹ ਸਭ ਕੁਝ ਵਿੱਚ ਹੈ ਉਹਦੇ, ਸੰਭਾਵਨਾ ਸਾਰਾ ਕੁਝ ਹੁੰਦਿਆਂ ਵੀ ਸਾਰੀ ਉਮਰ ਉੱਥੇ ਹੀ ਗਲ ਜਾਏਗੀ। ਬੰਦੇ ਦੇ ਭਾਗ ਵਿੱਚ ਬੜਾ ਕੁਝ ਹੈ, ਤਾਂ ਇੱਕ ਗੱਲ ਤਾਂ ਦਾਅਵੇ ਨਾਲ ਕਹੀ ਜਾ ਸਕਦੀ, ਹੋਰ ਕੁਝ ਨਾ ਹੋਵੇ ਤੇ ਨਾਮ ਤੇ ਬੰਦੇ ਦੇ ਭਾਗ ਵਿੱਚ ਲਿਖਿਆ ਹੀ ਹੋਇਆ, ਸਾਰਿਆਂ ਦੇ ਲਿਖਿਆ, ਕੋਈ ਬੰਦਾ ਖਾਲੀ ਹੈ ਨਹੀਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਾਰਿਆਂ ਦੇ ਵਿੱਚ ਹੀ ਲਿਖਿਆ ਹੈ, ਪਰ ਬਾਹਰੋਂ ਬੰਦਾ ਗੁਰੂ ਕੋਲ ਆਉਂਦਾ ਹੀ ਨਹੀਂ, ਨਿਕਲੇ ਕਿਵੇਂ? ਸਰੀਰ ਦੇ ਵਿੱਚ ਸਾਰਾ ਕੁਝ ਹੈ, ਕਾਮ ਵੀ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਹੰਕਾਰ ਵੀ, ਨਾਮ ਵੀ ਹੈ। ਜਿਹੜੀ ਚੀਜ਼ ਨੂੰ ਬਾਹਰੋਂ ਸੰਗਤ ਮਿਲਦੀ ਉਹ ਨਿਕਲ ਆਉਂਦੀ, ਬਾਕੀ ਵਿੱਚ ਹੀ ਰਹਿ ਜਾਂਦੀ। ਨਿਕਲ ਆਉਂਦਾ ਨਾ ਕ੍ਰੋਧ, ਕਿਸੇ ਬੰਦੇ ਦੇ ਮੱਥੇ ਤੇ ਲਿਖਿਆ ਤੇ ਨਹੀਂ ਹੋਇਆ ਵੀ ਅੰਦਰ ਇਹਦੇ ਕ੍ਰੋਧ ਹੈ, ਕਿਵੇਂ ਨਿਕਲਦਾ, ਕਿੱਥੋਂ ਆਉਂਦਾ? ਬਾਹਰੋਂ ਸੰਗਤ ਮਿਲਦੀ, ਕਿਸੇ ਨਾਲ ਝਗੜ ਪਿਆ, ਕ੍ਰੋਧ ਬਾਹਰ ਆ ਗਿਆ। ਤਾਂ ਇਸੇ ਤਰ੍ਹਾਂ ਜਿਵੇਂ ਵਿਕਾਰ ਬਾਹਰਲੀ ਸੰਗਤ ਨਾਲ ਬਾਹਰ ਆਉਂਦੇ ਨੇ, ਇਸੇ ਤਰ੍ਹਾਂ ਨਾਮ ਵੀ ਬਾਹਰਲੇ ਨਾਮ ਨਾਲ ਹੀ ਬਾਹਰ ਆਉਂਦੇ, ਵੈਸੇ ਨਹੀਂ ਆ ਸਕਦੇ ਸਿੱਧੇ। ਜਪੀ ਜਾਓ ਜਿੰਨਾ ਚਿਰ ਮਰਜ਼ੀ, ਪ੍ਰੈਕਟਿਸ ਹੋ ਸਕਦੀ, ਕਰ ਲੈਣਾ, ਰੈਸਲ ਹੈ, ਚੰਗੀ ਗੱਲ ਹੈ, ਜਪ ਲੈਣਾ ਚਾਹੀਦਾ। ਗੁਰੂ ਤੋਂ ਬਿਨਾਂ ਵੀ ਜਪ ਲਓ, ਫਾਇਦਾ ਹੈ, ਨੁਕਸਾਨ ਨਹੀਂ। ਪਰ ਬਾਹਰ ਨਿਕਲ ਜਾਏ ਕੋਈ ਸੰਭਾਵਨਾ ਨਹੀਂ, ਹੱਥ ਵਿੱਚ ਆ ਜਾਏ ਕੋਈ ਸੰਭਾਵਨਾ ਨਹੀਂ। ਗੁਰੂ ਸਾਹਿਬ ਨੇ ਉਦਾਹਰਨ ਵੀ ਦਿੱਤੀ ਹੈ, ਕੁਝ ਲੋਕ ਤਰਕ ਦਿੰਦੇ ਨੇ ਜੇ ਭਾਗ ਦੇ ਵਿੱਚ ਹੈ ਤੇ ਆਪੇ ਨਿਕਲ ਆਵੇਗਾ, ਮਿਲ ਜਾਏਗਾ, ਜਪ ਲਓ ਸਿੱਧੇ। ਅਸੀਂ ਨਹੀਂ ਜੀ ਝੰਝਟ ਵਿੱਚ ਪੈਣਾ ਬਹੁਤੇ, ਗੁਰੂ ਵਾਲੇ ਨਹੀਂ ਬਣਨਾ, ਆਪ ਹੀ ਕਰ ਲਵਾਂਗੇ। ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਬਹੁਤ ਸੋਹਣੀ, ਕਹਿਣ ਲੱਗੇ ਜੈਸੇ ਧਰਤੀ ਪਰ ਮੇਗੁਲਾ ਬਰਸਤ ਹੈ, ਜਿਵੇਂ ਜ਼ਮੀਨ ਦੇ ਉੱਤੇ ਮੀਂਹ ਪੈ ਰਿਹਾ, ਕਿਆ ਧਰਤੀ ਮਦੇ ਪਾਣੀ ਨਹੀਂ? ਜ਼ਮੀਨ ਦੇ ਵਿੱਚ ਪਾਣੀ ਹੈ ਨਹੀਂ? ਹੈ ਨਾ ਪਾਣੀ ਪਹਿਲਾਂ ਵੀ, ਜ਼ਮੀਨ ਦੇ ਵਿੱਚ ਪਾਣੀ ਹੈ, ਪਰ ਉਹ ਵਿੱਚ ਵਾਲਾ ਪਾਣੀ ਫਸਲ ਨਹੀਂ ਉਗਾ ਸਕਦਾ ਜਿੰਨਾ ਚਿਰ ਉਪਰੋਂ ਨਾ ਪਵੇ। ਕਿਵੇਂ ਉੱਗੇਗੀ ਫਸਲ? ਉਹ ਨਾਮ ਤੇ ਤੇਰੇ ਅੰਦਰ ਹੈ, ਤੂੰ ਕਹਿਣਾ ਮੈਂ ਗੁਰਦੁਆਰੇ ਤੋਂ ਬਿਨਾਂ ਵੀ ਸਿੱਖ ਬਣੇ ਰਹਿਣਾ ਹੈ, ਪਰ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਦਾ ਮੀਂਹ ਉੱਤੋਂ ਨਾ ਪਿਆ, ਵਿੱਚ ਵਾਲਾ ਨਾਮ ਕੀ ਕਰੇਗਾ ਤੇਰਾ? ਮਨ ਸਾਫ ਕੀ ਕਰੇਗਾ? ਉੱਤੋਂ ਨਾ ਮੀਂਹ ਪਿਆ ਤੇ ਕੀ ਕਰ ਲਏਗਾ? ਇਸ ਤਰ੍ਹਾਂ ਨਹੀਂ ਹੋ ਸਕਦਾ। ਤਾਂ ਭਾਗ ਵੀ ਤਾਂ ਪ੍ਰਗਟ ਹੁੰਦੇ ਜੇ ਗੁਰੂ ਦੀ ਸੰਗਤ ਮਿਲਦੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਤੇਰੇ ਭਾਗਾਂ ਵਿੱਚ ਹੈ ਨਹੀਂ, ਤਾਂ ਉਨ੍ਹਾਂ ਨੇ ਕਾਗਜ਼ ਸੁਲੱਖਣੀ ਨੇ ਅੱਗੇ ਕਰ ਦਿੱਤਾ, ਕਹਿਣ ਲੱਗੇ ਨਹੀਂ ਲਿਖਿਆ ਤੇ ਅੱਜ ਲਿਖ ਦਿਓ। ਹੁਣ ਬੜੀ ਵੱਡੀ ਗੱਲ ਸੀ, ਜਵਾਬ ਨਹੀਂ ਸੀ ਦਿੱਤਾ ਜਾ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਜਬੂਰ ਜਿਹਾ ਹੋ ਕੇ ਕਹਿੰਦੇ ਨੇ ਤੈਨੂੰ ਕੋਈ ਉਸਤਾਦ ਮਿਲ ਪਿਆ ਲੱਗਦਾ, ਮੇਰਾ ਭੇਤੀ ਬੰਦਾ ਮਿਲਿਆ ਤੈਨੂੰ। ਸਿੱਧੀ ਨਹੀਂ ਸੀ ਤੂੰ ਇਹ ਗੱਲ ਕਰ ਸਕਦੀ, ਹੁਣ ਇਹ ਮੈਨੂੰ ਫਸਾ ਲਿਆ। ਇਹ ਕੰਮ ਹੈ ਕਿਸੇ ਬੰਦੇ ਦਾ ਜ਼ਰੂਰ, ਤਾਂ ਵੇਖ ਤਾਂ ਲਿਆ ਹੋਵੇਗਾ ਵੀ ਭਾਈ ਗੁਰਦਾਸ ਹੀ ਹੈ। ਤਾਂ ਸਿੱਖ ਕਈ ਵਾਰੀ ਉਹ ਕੰਮ ਗੁਰੂ ਤੋਂ ਕਰਵਾ ਲੈਂਦਾ ਹੈ, ਇਹ ਪਿਆਰ ਹੈ ਗੁਰੂ ਤੇ ਸਿੱਖ ਦਾ। ਤਾਂ ਸਤਿਗੁਰਾਂ ਨੇ ਲਿਖਿਆ, ਸਤ ਲਿਖ ਦਿੱਤਾ ਕਹਾਣੀ ਸਾਖੀ, ਇਹ ਕਹਿੰਦੀ ਇੱਕ ਲਿਖਣ ਲੱਗੇ ਸੀ ਤਾਂ ਕਿਤੇ ਹਿੱਲ ਜੁਲ ਹੋ ਗਈ, ਸਤ ਲਿਖਿਆ ਗਿਆ, ਸਤ ਪੁੱਤਰ ਹੋਏ। ਅਜੇ ਤੱਕ ਉਹਨਾਂ ਦੇ ਨਗਰ ਨੇ, ਪਿੰਡ ਨੇ, ਤਾਂ ਲਿਖੇ ਗਏ। ਭਾਵੇਂ ਕਿ ਹੁਣ ਸਾਡੇ ਵਿੱਚ ਇੱਕ ਨਵਾਂ ਰਿਵਾਜ ਚੱਲਿਆ ਹੈ ਕਿ ਗੁਰੂ ਕੀਆਂ ਸਾਖੀਆਂ ਨੂੰ ਖੰਡਨ ਕਰੀਏ, ਕਿਸ ਤਰ੍ਹਾਂ ਕੱਟੀਏ, ਬੜੀ ਵੱਡੀ ਤ੍ਰਾਸਦੀ ਹੈ, ਬੜੇ ਦੁੱਖ ਦੀ ਗੱਲ ਹੈ। ਇੱਕ ਛੋਟੀ ਜਿਹੀ ਕਸਵੱਟੀ, ਆਪਾਂ ਬਹੁਤੇ ਬਹਿਸ਼ ਵਿੱਚ, ਕਿਉਂਕਿ ਇਹ ਸਮਾਂ ਖਰਾਬ ਕਰਨ ਵਾਲੀ ਗੱਲ ਹੈ। ਕੁਝ ਸੱਜਣ ਕਹਿੰਦੇ ਨੇ ਇਹ ਵੀ ਗਲਤ ਹੈ, ਕੱਢੋ ਬਾਹਰ। ਠੀਕ ਹੈ, ਕੁਝ ਗੱਲਾਂ ਇਤਿਹਾਸ ਵਿੱਚ ਰਲ ਜਾਂਦੀਆਂ ਨੇ, ਇਧਰ ਉਧਰ ਕੁਦਰਤੀ ਹੋ ਜਾਂਦਾ ਹੈ। ਬੰਦਾ ਘਰੋਂ ਗੁਰਦੁਆਰੇ ਤੱਕ ਆਇਆ ਹੈ ਤੇ ਰਸਤੇ ਦੀ ਮਿੱਟੀ ਕੁਝ ਨਾ ਕੁਝ ਤੇ ਕੱਪੜਿਆਂ ਨੂੰ ਲੱਗਦੀ ਹੈ ਨਾ। ਆਪਾਂ ਇੱਥੇ ਆਏ, ਬਾਜ਼ਾਰ ਵਿੱਚ ਗਏ ਤਾਂ ਲੱਗ ਹੀ ਜਾਂਦੀ ਹੈ। ਜਿਹੜੀ ਚੀਜ਼ ਨੇ ਸਫ਼ਰ ਕਰਨਾ ਮਿਲੇ ਤਾਂ ਹੋਣਾ ਹੀ ਹੈ, ਪਰ ਜਦੋਂ ਸਫ਼ਰ ਕੀਤਾ ਤੇ ਕੱਪੜੇ ਸਾਰਾ ਦਿਨ ਬਾਜ਼ਾਰ ਵਿੱਚ ਗਏ, ਸ਼ਾਮੀ ਪਰਤੇ ਤੇ ਜੇ ਕੋਈ ਬੰਦਾ ਕਵੇ ਜੀ ਕੱਪੜੇ ਲਾ ਕੇ ਪਾ ਦਿਓ, ਚੁੱਲ ਵਿੱਚ ਸਾੜ ਦਿਓ, ਸਾਰੇ ਮੈਲੇ ਹੋ ਗਏ ਨੇ, ਹੁਣ ਨਹੀਂ ਪਾਉਣੇ ਪਰਤ ਕੇ, ਤਾਂ ਮੂਰਖ ਨਹੀਂ ਤਾਂ ਹੋਰ ਕੀ ਹੈ? ਉਹ ਧੋਤੇ ਜਾ ਸਕਦੇ ਨੇ। ਜਿਹੜੀਆਂ ਸਾਖੀਆਂ ਹੁੰਦੀਆਂ ਨੇ, ਜਿਹੜਾ ਇਤਿਹਾਸ ਹੁੰਦਾ ਹੈ, ਜਿਹੜੇ ਸਿਧਾਂਤ ਹੁੰਦੇ ਨੇ, ਇਹ ਗੱਲ ਠੀਕ ਹੈ ਕਿ ਸਮੇਂ ਦੇ ਵਿੱਚੋਂ ਗੁਜ਼ਰਦੇ ਗੁਜ਼ਰਦੇ ਧੂੜ ਤਾਂ ਉਹਨਾਂ ਤੇ ਪੈ ਜਾਂਦੀ, ਸਮੇਂ ਦੀ ਕੁਝ ਨਾ ਕੁਝ ਰਲਦਾ ਰਹਿੰਦਾ, ਪਰ ਇਹ ਕਿੱਧਰ ਦੀ ਮੂਰਖਤਾ ਵੀ ਇਹਨਾਂ ਨੂੰ ਕੱਢ ਹੀ ਦਿਓ, ਵਿੱਚੋਂ ਖਤਮ ਹੀ ਕਰ ਦਿਓ, ਵੀ ਕੱਪੜੇ ਸਾੜ ਹੀ ਦਿਓ, ਸਾੜ ਦਿਓ ਸਾਰਾ ਕੁਝ, ਧੂੜ ਪੈ ਗਈ, ਮੈਲਾ ਹੋ ਗਿਆ। ਤਾਂ ਸਾਖੀਆਂ ਇਤਿਹਾਸ ਕੋਈ ਵੀ ਹੈ ਕਿਸੇ ਵੀ ਧਰਮ ਦਾ, ਸਮੇਂ ਦੇ ਵਿੱਚੋਂ ਲੰਘਣ ਦੇ ਨਾਲ ਉਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਰਲ ਜਾਂਦਾ ਹੈ। ਇਹਦੇ ਅਰਥ ਇਹ ਨਹੀਂ ਹੁੰਦੇ ਵੀ ਸਾਰੇ ਨੂੰ ਖਤਮ ਹੀ ਕਰ ਦਿਓ, ਨਹੀਂ ਕਰਨਾ ਚਾਹੀਦਾ। ਬੇਸ ਹੈ, ਆਧਾਰ ਹੈ, ਉਹਦੇ ਵਿੱਚੋਂ ਜੀਵਨ ਲਿਆ ਜਾ ਸਕਦਾ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਅੱਗੇ ਵਧਾਉਂਦੀਆਂ ਨੇ ਸਾਖੀਆਂ। ਤੇ ਦੂਸਰੀਆਂ ਕਈ ਉਦਾਹਰਣਾਂ ਨੇ। ਚਲੋ ਜੇ ਅਸੀਂ ਅੱਜ ਸਾਰਾ ਕੁਝ ਕੱਢ ਵੀ ਦਈਏ, ਮੰਨ ਲਈਏ, کڈو اے بھی اے بھی کڈو، قوم نو بڑا خطرہ جے، اتہاس ٹھیک کرو، اے ٹھیک کرو، مریادا ٹھیک کرو، کڈ دیو سارا۔ ایک سوال اٹھدا ہے کہ اج تو 200 سال پہلے یہ ساخیاں چل دیا سن، 200 سال پہلے یہ سدھانت سن، یہ بانیاں سن، یہ سارا کچھ سی، تے جے سارا کچھ غلط سی تے انو پڑھ کے انہاں نو سن کے بھائی تارو سنگھ کتوں پیدا ہو گئے؟ جے غلط سی تے ہوئے نا شہید۔ 17ویں صدی دے وچ سرکار نے سارا زور لا لیا سی، زکریا خان نے، احمد شاہ ابدالی نے، کہ ایک ریکارڈ تا بنے بھی ایک سکھ نو اسی منا لیا بھی میں سکھی چھڈ دینی ہے، ایک تا مل جائے۔ 100 سال وچ ایک بھی سکھ نہیں سی ملیا جنہیں کیا ہوئے میں سکھی چھڈ دینی، تے تشدد بھی اینا، دکھ بھی اینا، بے کار ہو گئے، کوئی جائیداد نہیں، رہن واسطے تھان نہیں۔ تے جے ساکھیاں غلط سن، جے اتہاس غلط سن، اے بانیاں گرو دیاں نہیں سن، تے او سکھ اینی قربانی اینی دڑتا کتھوں آ گئی جے سارا کچھ غلط سی تے؟ تے جے اج اسی سارا کچھ کٹ دیتا ہے تے کنے کو سکھ بنا لینے اسی؟ پنجاب دے پنڈاں وچ جا کے دیکھو، اتارمک بندہ ہے نا، دھرم تے اپنا لیا ہے، کمزور جیا، اداس جیا، کدیاں اباسیاں جیا لیندا ہے، جویں بجار جیا ہے، دکھی جیا۔ کیوں؟ اتے کسے وڈے رخ دا سایہ پی گیا، پیلا جیا پی گیا، کوئی رنگ ٹنگ ہے نہیں۔ تاں گرو صاحب کہندے چھان لوے گی گرو نو مل کے، مل سادھو سکھ اپجائے، لتھی سب چھائی، نانک سمرہ ایک نام پھر بوڑ نہ تائی۔ پر اے رخ کنہ دے جیون وچ اگیا؟ اگے بچن کیتے، پنجے بدے مہا بلی کر سچا ٹوا۔ جنہ دے جیون دے وچ پنجے جڑے مہا بلی نے، کام کرود لوب موہ ہنکار، وہ بنے گئے، کنٹرول وچ آ گئے۔ یہ بلی بھی نہیں، مہا بلی نے، آدمی خود نہیں انہوں بن سکتا، باہر سہایتا لینی پی سادھ سنگت دی، گرو دی۔ تاں گرو دی کرپا دوارا جدو پنجے مہا بلی بنے گئے، تے بنے کدے نال؟ کیڑی رسی سی؟ کر سچا ٹوا، ٹوا دا ارتھ ہے بنت، بنتر، جگت جسنو کہیں دے، مریادا جنو کہیں دے۔ آپا یہ شبد بڑا پرانا ہے، اجے بھی پنجابی وچ اے پنڈا میں شبد ورتیا گیا کہ ٹو لگ گیا۔ ٹو دا مطلب ہوندا ہے جگت بن گئی، بنتر بن گئی، کوئی کم سی، کم دا پتا نہیں سی لگتا، کیویں کریے، کسے بندے نے دس دیتا سی، کہندے ٹو لگ گیا، بنت بن گئی۔ اور اے ٹو شبد پاشا بڑی عجیب ہے، ایک دوجے نال جڑے ہوئے نے لفظ۔ اینو ٹو تاں وی کہندے کہ بندے تو بیٹھا نہ جائے، وہ کندھ دی ٹو لا لے، اونوں کہندے سہارا مل گیا، آسرا مل گیا۔ کر سچا ٹوا، گرو نے ٹو دے دیتی، گرو نے آسرا کر دیتا، گرو نے ہاتھ دے دیتا، تے گرو دے سہارے دے نال پنجے بدے مہا بلی کر سچا ٹوا۔ ہن ایک بڑی سندر زندگی ہے سکھ دی، کہ اپنے چرن جپایون وچ دیو کھڑوا۔ ہن جپنا نہیں پیندا، وہ وچ آ کے کھلو گیا کول، تے جپایا انہیں۔ پہلا کلا جپدا رہا سی، نہیں سی جپیا جاندا، من کھنڈ جاندا سی، نیند دبا لیندی سی، کوئی رس نہیں سی آندا، کچھ نہیں سی بندا۔ کیوں؟ کلے نے زور لاونا سی، اجے لاؤندا ہے ویسے آدمی پہلا، کون مندا گرو نو جنہ چر پتھر چٹ کے واپس نہ مڑے؟ تاں کئی تاں جلدی مڑ جاندے نے، سال 6 مہینے وچ بے لاؤنا اینا چر، تے سدھ کر دینا دنیا وچ میں کنا وڈا تپیسر ہاں، کر دینا سدھ۔ پر جدو زور لا کے دیکھ لیندا بھی بندا نہیں کچھ، جہدے بھاگ چنگے نے وہ پھر گرو کول آندا ہے، میرے نال آؤ، میں نہیں کر سکدا۔ تاں جدو پھر ستگرو کول کھڑے ہو کے اپنے چرن جپائن ਵਿੱਚ ਦਇਓ ਖੜੋਵਾ। ਦਿਆਲੂ ਹੋ ਕੇ ਗੁਰੂ ਜਦੋਂ ਕੋਲ ਖਲੋ ਜਾਂਦਾ ਹੈ ਤੇ ਜਪਾਉਂਦਾ ਹੈ, ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਵਾ, ਫਿਰ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਸਾਰੇ ਰੋਗ, ਸਾਰੀਆਂ ਆਦਤਾਂ, ਸਾਰੇ ਵਿਕਾਰ, ਸਾਰੀ ਈਰਖਾ, ਸਾਰੀ ਤ੍ਰਿਸ਼ਨਾ, ਇਹ ਸਾਰੇ ਮਿਟ ਗਏ, ਜੀਵਨ ਨਵਾਂ ਨਰੋਇਆ ਹੋ ਗਿਆ, ਰੋਗਾਂ ਤੋਂ ਖਾਲੀ ਹੋ ਗਿਆ, ਰੋਗ ਰਹਿਤ ਮੇਰਾ ਸਤਿਗੁਰ ਜੋਗੀ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੁਆ। ਦਿਨ ਰਾਤ ਫਿਰ ਨਾਮ ਵਿੱਚ ਸੁਰਤ ਜੁੜੀ ਰਹਿੰਦੀ ਹੈ, ਪਰਤ ਕੇ ਉਹਦੀ ਅੰਦਰਲੀ ਮੌਤ ਨਹੀਂ ਆਉਂਦੀ। ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਵਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ। ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ, ਜਿਹਦੇ ਵਿੱਚੋਂ ਪੈਦਾ ਹੋਇਆ ਸੀ ਉਹਦੇ ਵਰਗਾ ਹੀ ਬਣ ਗਿਆ, ਉਹਦੇ ਵਰਗਾ ਜੀਵਨ ਬਿਲਕੁਲ ਉਹਦਾ ਰੂਪ ਹੋ ਗਿਆ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਪਹਿਲ ਬਸੰਤ ਹੈ ਆਗਮਨ। ਬਸੰਤ ਦਾ ਜਿਹੜਾ ਆਗਮਨ ਹੈ, ਜਿਹਦੇ ਵਿੱਚ ਥੋੜੇ ਥੋੜੇ ਪੱਤੇ ਖਿੜਦੇ ਨੇ, ਤਿਸਕਾ ਕਰੋ ਵਿਚਾਰ, ਉਹਦਾ ਵਿਚਾਰ ਕਰਨਾ ਚਾਹੀਦਾ ਕਿ ਇਹ ਮਾਧਿਅਮ ਵਿਚਲਾ ਹਿੱਸਾ, ਜਦੋਂ ਅਜੇ ਪਤਝੜ ਵੀ ਹੈ ਤੇ ਬਸੰਤ ਵੀ ਹੈ, ਥੋੜੇ ਥੋੜੀ ਬਸੰਤ ਸ਼ੁਰੂ ਹੋਈ ਹੈ। ਇਸ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਵੀ ਇੱਕ ਪਾਸੇ ਪਤਝੜ ਹੈ, ਮਨਮੁਖਤਾ ਹੈ, ਇੱਕ ਪਾਸੇ ਬਸੰਤ ਹੈ, ਗੁਰਮੁਖਤਾ ਹੈ, ਤੇ ਵਿਚਕਾਰਲਾ ਸਮਾਂ ਜਦੋਂ ਬੰਦਾ ਮਨਮੁਖ ਦੇ ਵਿੱਚੋਂ, ਮਨਮੁਖਤਾ ਵਿੱਚੋਂ ਨਿਕਲ ਕੇ ਗੁਰਮੁਖਤਾਈ ਵਿੱਚ ਪੈਰ ਧਰਦਾ, ਤਿਸਕਾ ਕਰੋ ਵਿਚਾਰ, ਉਹ ਸਮਾਂ ਕਿਵੇਂ ਦਾ ਹੈ। ਸੋ ਇਹ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।